ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੁਤੇ ਅਪਰਾਧ ਕਰਤ ਹੈ ਜਿਤ ਜਨਨੀ ਚੀਤ ਨ ਰੱਖ ਸਤਿਤ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡ ਸਿਆਵ ਗੁਣ ਮੇਰਾ ਹਮਰੀ ਗਣਤ ਨਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰੱਖ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਗਣੀਆ ਕਾਈ ਆਪਣਾ ਬਿਰਦ ਪਛਾਣੋ ਜੀ ਹਮਰੀ ਗਣਤ ਨਗਣੀਆ ਕਾਈ ਆਪਣਾ ਬਿਰਦ ਪਛਾਣੋ ਜੀ तन गणिया काई अपना बिरद पुछानो अपना बिरद पछाण हाथ दे रख कर अपने सदा सदा रंगमान साचा साहिब सद मेहरवान बंद पाया मेरे सतगुर पूरे होई सर्व कल्याण रहाओ जियो पाए पिंड जन साजिया दिता पेनन खान अपने दास किया पैज रखी नानक सत कुर्बान अपने दास की आप पैज रखी हर जुग जुग भगत उपाया पैज रखदा आया राम राजे हर नाक्ष दुष्ट हर मारिया प्रहलाद तराया अहंकारियां निंदकां पिट दे नाम देव मुख लाया जन नानक ऐसा हर सेविया जन नानक ऐसा हर सेविया अंत ले छड़ाया पैज भगतां दी रखदा जी पैज भगतां दी रखदा जी पैज भगतां ਜਗਤਾਂਜੀ ਰੱਖਦਾ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾ ਜੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਬਾਨ ਜੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਆਪਾਂ ਗਏ ਸਮਾਗਮ ਸੀ ਉੱਥੇ ਸਰਦਾਰ ਭਗਵਾਨ ਸਿੰਘ ਜੌਹਲ ਬੈਠੇ ਆ ਭਾਈ ਭਗਵਾਨ ਸਿੰਘ ਜੀ ਤੇ ਧਿਆਨ ਦੇਣਾ ਜ਼ਰਾ ਉੱਥੇ ਉਹ ਸਾਰੀ ਸੰਗਤ ਵੱਲੋਂ ਇੱਕ ਮਾਨ ਸਤਿਕਾਰ ਦਿੱਤਾ ਇੱਕ ਅਵਾਰਡ ਦਿੱਤਾ ਵੀ ਇਹਨਾਂ ਨੇ ਅੰਮ੍ਰਿਤ ਛਕਾਉਂਦੇ ਨੇ ਜਾਂ ਹੋਰ ਚਲੋ ਬੜਾ ਵੱਡਾ ਮਾਨ ਸੀ ਮੈਂ ਇਹਦੇ ਯੋਗ ਨਹੀਂ ਜਦੋਂ ਉਹ ਇੱਦਾਂ ਲੱਗੇ ਨਾ ਫੜਾਉਣ
ਇੱਕ ਪ੍ਰੇਮੀ ਸੰਗਤ ਵਿੱਚ ਖਲੋਤਾ ਸੀ, ਉਹਨੇ ਸੰਗਤ ਵਿੱਚ ਖਲੋਤੇ ਨੇ ਥੋੜੇ ਜਿਹੇ ਫੁੱਲ ਹੱਥ 'ਚ ਪਾਏ, ਇੱਦਾਂ ਮਾਰੇ ਉੱਪਰ ਜ਼ੋਰ ਨਾਲ, ਮੇਰੀ ਉਸੇ ਸਮੇਂ ਧਿਆਨ ਚਲਿਆ ਗਿਆ, ਇੱਕਦਮ ਮੈਨੂੰ ਇੱਦਾਂ ਇਸ਼ਾਰਾ ਕਰ ਦਿੱਤਾ ਵੀ ਸਤਿਗੁਰਾਂ 'ਤੇ ਪਾ। ਮੁੜ ਕੇ ਉਹ ਜਿੰਨੇ ਫੁੱਲ ਉਹਦੇ ਕੋਲ ਸਨ ਉਹਨੇ ਸਾਰੇ ਮਹਾਰਾਜ 'ਤੇ ਪਾਏ। ਅਗਲੇ ਦਿਨ ਪੇਪਰ 'ਚ ਖਬਰ ਲੱਗੀ, ਅਖੇ ਜੀ ਬਾਬਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਫੁੱਲ ਪਾਏ ਗਏ ਅਤੇ ਗੁਰਮਤ ਦੀਆਂ ਧੱਜੀਆਂ ਉਡਾਈਆਂ ਗਈਆਂ। ਧਿਆਨ ਦੇਣਾ, ਮਹਾਰਾਜ ਦੇ ਚਰਨਾਂ ਵਿੱਚ ਬੈਠਾ ਜਿੰਨੇ ਇੱਥੇ ਤੁਹਾਡੇ ਪ੍ਰੇਮੀ ਜਲੰਧਰ ਦੇ ਜਾਂ ਹੋਰ ਉੱਥੇ ਗਏ ਸਨ ਦੀਵਾਨ ਵਿੱਚ, ਇਹਨਾਂ ਨੂੰ ਸਭ ਨੂੰ ਪਤਾ ਵੀ ਇੱਕ ਮੁੱਠੀ ਅਜੇ ਇੱਦਾਂ ਪਾਉਣ ਹੀ ਲੱਗਾ ਸੀ ਤੇ ਰੋਕ ਦਿੱਤਾ ਗਿਆ ਵੀ ਰੁਕ ਜਾ ਭਾਈ, ਰਿਕਾਰਡ ਵੀ ਆ, ਵੀਡੀਓ ਵਿੱਚ ਵੀ ਆਇਆ ਹੋਏਗਾ, ਪਰ ਵੇਖਣ ਵਾਲਿਆਂ ਨੇ ਗੁਣ ਨਹੀਂ ਕੋਈ ਵੇਖਿਆ ਵੀ ਨਾਲ ਦੀ ਨਾਲ ਬਾਬਿਆਂ ਨੇ ਖੁਦ ਰੋਕਿਆ, ਆਪਾਂ ਇਮਾਰਤ ਦੇ ਉੱਤੇ ਫੁੱਲ ਪਾ ਬਈ ਜਿੰਨੇ ਤੇਰੇ ਫੁੱਲ ਉੱਧਰ ਪੈਣ ਹੁਣ ਇੱਧਰ ਨੂੰ ਨਾ ਪਾਈ, ਪਰ ਉਹਨਾਂ ਨੇ ਵੇਖਣ ਵਾਲਿਆਂ ਨੇ ਗੱਲ ਬਣਾ ਲੈਣੀ। ਹੁਣ ਇੱਥੇ ਤੇ ਆਪਾਂ ਤੇ ਧਿਆਨ 'ਚ ਲੱਗੇ ਹਾਂ, ਇੱਥੇ ਕੋਈ ਪਤਾ ਨਹੀਂ, ਪਹਿਲਾਂ ਬਾਬਿਆਂ ਨੂੰ ਫੁੱਲ ਰੱਖੇ ਫਿਰ ਗੁਰੂ ਸਾਹਿਬ ਨੂੰ ਰੱਖੇ, ਆਖੋ
ਸਤਨਾਮ।
ਇਹ ਤਾਂ ਮੈਂ ਬੇਨਤੀ ਕੀਤੀ ਆ ਵੀ ਲੋਕ ਤੇ ਗੱਲ 'ਚੋਂ ਗੱਲ ਲੱਭਦੇ ਆ, ਪਰ ਆਪਾਂ ਗੁਰੂ ਸਾਹਿਬ ਦਾ ਅਦਬ ਸਤਿਕਾਰ ਜਿਹੜਾ ਮੁੱਖ ਰੱਖਣਾ। ਮੈਂ ਦਿਨੇ ਵੀ ਅੱਜ ਇੱਕ ਅਰਜ਼ ਕੀਤੀ ਸੀ, ਦਿਨੇ ਸਮਾਗਮ ਸੀ ਮੀਰਥਲ ਮੁਕੇਰੀਆਂ ਤੋਂ ਅੱਗੇ, ਉਹਨਾਂ ਨੇ ਬੈਂਡ ਵਾਲਾ ਲਿਆਂਦਾ ਹੋਇਆ ਸੀ ਅੱਗੇ ਬਾਬਿਆਂ ਨੂੰ ਲੈ ਕੇ ਜਾਣਾ, ਤੇ ਉਹ ਜਦੋਂ ਲੱਗਿਆ ਵਜਾਉਣ ਤੇ ਸਾਡੇ ਸਿੰਘ ਦੌੜ ਕੇ ਗਏ, ਮੈਂ ਉਹਨਾਂ ਨੂੰ ਕਿਹਾ ਇਹਨਾਂ ਨੂੰ ਰੋਕੋ, ਬੈਂਡ ਵੱਜਦਾ ਹੁਣ ਉੱਧਰ ਰੌਲਾ ਪੈ ਰਿਹਾ, ਗੁਰੂ ਸਾਹਿਬ ਦਾ ਅਦਬ ਸਤਿਕਾਰ ਜਿਹੜਾ ਆਪਾਂ ਮੁੱਖ ਰੱਖਣਾ, ਵਿੱਚੋਂ ਕਈ ਉੱਠ ਉੱਠ ਕੇ ਉੱਧਰ ਭੱਜਣਗੇ ਵੀ ਬੈਂਡ ਵੱਜਦਾ, ਇਕਾਗਰਤਾ ਭੰਗ ਹੋਏਗੀ। ਤੇ ਸਤ ਸੰਗਤ ਜਦੋਂ ਆਪ ਜੀ 1,000 ਰੁਪਇਆ ਕਿਤੇ 2,000 ਜਾਂ 5,000 ਕਿਸੇ ਸਮਾਗਮ ਵਿੱਚ ਦਿੰਦੇ ਹੋ ਨਾ, ਸਾਰੇ ਟੱਬਰ ਦਾ ਨਾਂ ਨਹੀਂ ਲਿਖਿਆ ਜਾਂਦਾ ਵੀ ਪੁੱਤ ਦਾ ਆਹ ਨਾਂ ਹੈ ਤੇ ਨੂੰਹ ਦਾ ਆਹ ਨਾਂ ਹੈ ਤੇ ਬੇਬੇ ਦਾ ਆਹ ਨਾਂ ਹੈ ਪੋਤਰੇ ਦਾ ਆਹ ਨਾਂ ਹੈ, ਨਹੀਂ, ਇੱਕੋ ਲਾਣੇਦਾਰ ਦਾ ਨਾਂ ਕਾਪੀ ਤੇ ਲਿਖ ਲਈਦਾ, ਅਨਾਊਂਸਮੈਂਟ ਗੁਰਦੁਆਰੇ ਲਿਸਟ ਬੋਲੀ ਜਾਂਦੀ ਹੈ, ਫਲਾਣਾ ਸਿੰਘ ਵੱਲੋਂ 5,000, ਫਲਾਣਾ ਸਿੰਘ ਵੱਲੋਂ 10,000, ਜਦੋਂ ਬਾਪੂ ਦਾ ਵੱਡੇ ਦਾ ਲਾਣੇਦਾਰ ਦਾ ਨਾਂ ਆ ਜੇ ਸਾਰਾ ਟੱਬਰ ਕਹਿੰਦਾ ਅਸੀਂ ਵੀ ਤੇ ਨਾਲ ਹੀ ਹਾਂ, ਵਿੱਚਾਂ ਹੀ ਹਾਂ, ਹੁਣ ਕਾਹਦਾ ਗੁੱਸਾ, ਬਾਪੂ ਦਾ ਨਾਂ ਆ ਗਿਆ ਤੇ ਅਸੀਂ ਵਿੱਚਾਂ ਹੀ ਹਾਂ। ਯਾਦ ਰੱਖਿਓ ਖਾਲਸਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੋ, ਸਾਰੇ ਰਾਗੀ ਢਾਡੀ ਪ੍ਰਚਾਰਕ ਵਿੱਚੇ ਹੀ ਨੇ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਸਤਿਕਾਰ ਗੁਰੂ ਸਾਹਿਬ ਦਾ ਕਰੋ, ਬਾਪੂ ਦਾ ਸਤਿਕਾਰ ਕਰੋ, ਉਹਦਾ ਨਾਂ ਲਓ, ਉਹਦੇ ਪਿੱਛੇ ਤੁਰੋ, ਉਹਦੇ ਤੇ ਫੁੱਲ ਪਾਓ, ਸਭ ਰਾਗੀ ਢਾਡੀ ਵਿੱਚੇ ਹੀ ਨੇ, ਕੋਈ ਗੁੱਸਾ ਨਹੀਂ ਕਰੇਗਾ, ਸੰਤਾਂ ਦੇ ਮਗਰ ਤੁਰੇ ਫਿਰੋ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਨਾ ਕਰੋ ਫਿਰ ਨਹੀਂ ਗੱਲ ਬਣਦੀ, ਕਰੋ ਜ਼ਰੂਰ, ਗੁਰਮੁਖਾਂ ਦਾ ਕਰੀਦਾ ਸਤਿਕਾਰ ਕਰੋ, ਪਰ ਇੰਨਾ ਨਾ ਕਰਨਾ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਚੇਤਾ ਹੀ ਭੁਲਾ ਦਈਏ, ਇੰਨਾ ਨਾ ਕਰਨਾ, ਇਹ ਜ਼ਰੂਰ ਧਿਆਨ 'ਚ ਰੱਖਿਓ ਗੁਰੂ ਪਿਆਰਿਓ। ਜਿਹੜੀ ਬੇਨਤੀ ਆਪ ਜੀ ਨੂੰ ਸਰਦਾਰ ਭਗਵਾਨ ਸਿੰਘ ਜੀਆਂ ਨੇ ਕੀਤੀ ਹੈ ਨਾ ਕਿ ਲੱਖ ਤੋਂ 2 ਲੱਖ ਦੇ ਵਿਚਾਲੇ, ਲੱਖ ਤੋਂ 2 ਲੱਖ ਦੀ ਕੀਮਤ ਇਦੋਂ ਵੀ ਵੱਧ ਕਈ ਵਾਰੀ ਰਮਾਲਾ ਜਿਹੜਾ ਗੁਰੂ ਸਾਹਿਬ ਨੂੰ ਰੋਜ਼ ਚੜ੍ਹਦਾ ਨਾ ਦਰਬਾਰ ਸਾਹਿਬ, ਉਹਦੀ ਰੋਜ਼ ਦੀ ਕੀਮਤ ਹੈ। ਕਿੰਨੇ ਸਮਾਗਮ, ਕਿੰਨੀਆਂ ਗੋਲਕਾਂ ਨੇ ਗੁਰੂ ਘਰ ਦੀਆਂ, ਇੱਕ ਦਿਨ ਵਿੱਚ ਕਰੋੜਾਂ ਰੁਪਇਆ ਚੜਾਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੜਦਾ, ਮੱਥਾ ਟੇਕਦਾ, ਤੇ ਨਾ ਹੀ ਇੰਨੇ ਸਿਰ ਕਿਸੇ ਨੂੰ ਝੁਕਦੇ। ਦੁਨੀਆਂ 'ਚ ਗੁਰੂ ਬੜੇ ਨੇ, ਇਕੱਲੇ ਇਕੱਲੇ ਦਾ ਜੇ ਅੱਜ ਨਾਂ ਲੈਣ ਲੱਗਾ ਨਾ ਤੇ ਗਿਣਤੀ ਨਹੀਂ ਕੀਤੀ ਜਾਣੀ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਕਿਸੇ ਨੂੰ ਗੁਰੂ ਬਣਾਇਆ, ਕਿਸੇ ਨੇ ਕਿਸੇ ਨੂੰ ਗੁਰੂ ਬਣਾਇਆ। ਧਿਆਨ ਦੇਣਾ ਗੁਰਮੁਖੋ, ਇਹ ਬਾਹਰੀ ਸਤਿਕਾਰ ਦੀ ਗੱਲ ਕਰ ਰਿਹਾ, ਤੇ ਜੇ ਰੂਹਾਨੀਅਤ ਦੀ ਗੱਲ ਕਰੋਗੇ ਤੇ ਜਿੱਦਾਂ ਮੂਲ ਮੰਤਰ ਇੱਦਾਂ ਦੀ ਬਾਣੀ ਕੋਈ ਉਚਾਰ ਕੇ ਵਿਖਾਏਗਾ, ਇੱਕੋ ਅੰਕਾਰ ਦੇ ਅਰਥ ਸਾਰੀ ਜ਼ਿੰਦਗੀ ਲੱਗੇ ਰਹੋ ਤਾਂ ਵੀ ਨਹੀਂ ਮੁੱਕਣੇ, ਐਸੀ ਬਾਣੀ, ਐਸੀ ਰੂਹਾਨੀਅਤ। ਧਿਆਨ ਦੇਣਾ, ਬਾਹਰੀ ਸਤਿਕਾਰ ਸਵਾ ਸਵਾ ਲੱਖ ਦੇ ਰੁਮਾਲੇ ਰੋਜ਼ ਚੜ੍ਹਦੇ ਨੇ, ਕਰੋੜਾਂ ਅਰਬਾਂ ਰੁਪਇਆ ਰੋਜ਼ ਮਾਰਨ ਨੂੰ ਚੜ੍ਹਦਾ ਹੈ, ਮਾਇਆ ਦਾਸੀ ਹੈ ਤੇ ਗੁਰਮੁਖੋ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਝੁਕਦਾ ਹੈ। ਬੰਬੇ ਜਾਓ, ਉੱਥੇ ਇੱਕ ਗੁਰਦੁਆਰਾ, 36 ਪ੍ਰਕਾਰ ਦੇ ਭੋਜਨ ਦਾ ਭੋਗ ਗੁਰੂ ਗ੍ਰੰਥ ਸਾਹਿਬਾਨ ਨੂੰ ਰੋਜ਼ ਲੱਗਦਾ ਹੈ, ਪਰ ਗਰੀਬ ਨਵਾਜ ਏਡੇ ਨੇ ਛੱਪਰੀ ਚ ਵੀ ਆ ਜਾਂਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਇਹ ਨਿਸ਼ਾਨੀ ਨਹੀਂ ਜੀ ਅਵਤਾਰ ਦੀ, ਅਵਤਾਰ ਦੀ ਨਿਸ਼ਾਨੀ ਨਹੀਂ। ਮੈਂ ਦਿਨੇ ਵੀ ਅਰਜ਼ ਕੀਤੀ ਸੀ, ਇਹ ਨਿਸ਼ਾਨੀ ਨਹੀਂ। ਸਮੇਂ ਦੇ ਅਵਤਾਰ ਸਨ ਰਾਮ ਜੀ ਤੇ ਭੀਲਣੀ ਦੀ ਛੱਪਰੀ ਚ ਗਏ, ਹੋਰ ਨਹੀਂ ਗਿਆ ਕੋਈ। ਮੌਕੇ ਦੇ ਮਾਲਕ ਸਨ ਦੁਆਪਰ ਯੁੱਗ ਵਿੱਚ ਕ੍ਰਿਸ਼ਨ ਜੀ, ਬਿਦਰ ਦੀ ਛੱਪਰੀ ਚ ਗਏ, ਹੋਰ ਨਹੀਂ ਗਿਆ ਕੋਈ। ਸਦਾਮੇ ਨੂੰ ਨਵਾਜਿਆ ਉਹਨਾਂ ਨੇ ਤੇ ਮੌਕੇ ਦੇ ਮਾਲਕ ਸਨ ਗੁਰੂ ਨਾਨਕ ਦੇਵ ਮਹਾਰਾਜ ਤੇ ਗਏ ਲਾਲੋ ਦੀ ਛੱਪਰੀ ਚ ਬਹਿ ਕੇ ਜਾ ਕੇ ਕੋਦਰੇ ਦਾ ਪ੍ਰਸ਼ਾਦਾ ਛਕਿਆ। ਤੇ ਗੁਰੂ ਅੱਜ ਬੜੇ ਨੇ ਦਾਸ ਦਾਵੇ ਨਾਲ ਇਹ ਗੱਲ ਕਹਿੰਦਾ, ਕੋਈ ਨੀ ਜਿਹੜਾ ਗਰੀਬਾਂ ਨੂੰ ਨਵਾਜੇ ਉਹ ਮੌਕੇ ਦਾ ਮਾਲਕ ਪੂਰਾ ਅਵਤਾਰ ਹੀ ਨਵਾਜੇਗਾ। ਖੁਸ਼
ਸਤਨਾਮ,
ਸਤਿਗੁਰੂ ਹੀ ਨਵਾਜਣਗੇ, ਹੋਰ ਨਹੀਂ ਕੋਈ। ਇਹੀ ਤੇ ਨਿਸ਼ਾਨੀ ਹੈ, ਜਿਹੜਾ ਮੌਕੇ ਦਾ ਮਾਲਕ ਹੋਏਗਾ, ਜਿਹੜਾ ਅਵਤਾਰ ਹੋਏਗਾ, ਉਹ ਵੱਡਿਆਂ ਦੀ ਗਰੀਬਾਂ ਦੀ ਸਭ ਦੀ ਸਾਰ ਲਏਗਾ। ਇਹ ਨਿਸ਼ਾਨੀ ਹੈ। ਅੱਜ ਦੁੱਖ ਦਾ ਸਮਾਂ ਹੋਵੇ, ਲਿਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੁੱਖ ਦਾ ਸਮਾਂ ਹੋਵੇ, ਲਿਆਓ ਗੁਰੂ ਸਾਹਿਬ ਨੂੰ। ਉਹ ਸਿੱਖੋ ਯਾਦ ਰੱਖਿਓ, ਜਿਹੜਾ ਜਿਉਂਦਿਆਂ ਤੇ ਆਇਆ ਮਰਿਆਂ ਤੇ ਵੀ ਆ ਜਾਏਗਾ, ਉਹ ਜਿਹੜਾ ਜਿਉਂਦਿਆਂ ਦੇ ਦੁੱਖਾਂ ਸੁੱਖਾਂ ਤੇ ਨਾ ਆਇਆ ਉਹਨੇ ਮਰਿਆਂ ਤੇ ਵੀ ਨਹੀਂ ਜੇ ਆਉਣਾ। ਭੁੱਲ ਜਾਈਏ, ਜਿਹੜਾ ਇੱਥੇ ਜਿਉਂਦਿਆਂ ਦੇ ਦੁੱਖਾਂ ਸੁੱਖਾਂ ਚ ਨਾਨਾ ਆਇਆ ਉਹਨੇ ਮਰਿਆਂ ਤੇ ਕਿੱਥੇ ਆ ਜਾਣਾ। ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਗੁਰੂ ਗੋਬਿੰਦ ਸਿੰਘ ਲਾ ਗਏ। ਸਤਿਗੁਰਾਂ ਦਾ ਧੰਨਵਾਦ ਕਰੀਏ, ਸ਼ੁਕਰ ਕਰੀਏ, ਸੱਚੇ ਪਾਤਸ਼ਾਹ ਇੱਡੀ ਵੱਡੀ ਕਿਰਪਾ ਕਰਕੇ ਗਏ ਹੋ। ਤੇ ਜਿਵੇਂ ਲਾਲੋ ਦੇ ਘਰ ਵਿੱਚ ਬਹਿ ਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਅੱਜ ਆਨੰਦ ਆ ਗਿਆ, ਬੜਾ ਹੀ ਆਨੰਦ ਆ ਗਿਆ। ਕਿਉਂ? ਜਿੱਥੇ ਵਸਦੇ ਮੇਰੇ ਪਿਆਰੇ ਉਹ ਛੱਪਰੀ ਸੁਹਾਵੀ ਲੱਗਦੀ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤੇ ਕਿਤੇ ਕਾਮ ਨਾ ਧੁੱਲ ਹਰ ਜਿੱਤ ਹਰ ਬਿਸਰਾਏ। ਉਹ ਘਰ ਨਹੀਂ ਸੋਹਣੇ ਲੱਗਦੇ ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ, ਉਹ ਘਰ ਨਹੀਂ ਸੋਹਣੇ ਲੱਗਦੇ, ਉਹ ਛੱਪਰੀਆਂ ਵੀ ਸੋਹਣੀਆਂ ਲੱਗਦੀਆਂ ਨੇ ਜਿੱਥੇ ਮੇਰੇ ਪਿਆਰੇ ਵਸਦੇ ਨੇ। ਤੇ ਸਾਧ ਸੰਗਤ ਲਾਲੋ ਦੀ ਛੱਪਰੀ ਵਿੱਚ ਬਹਿ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਬੜਾ ਆਨੰਦ ਆ ਰਿਹਾ ਲਾਲੋ। ਇੱਕ ਗਰੀਬ ਨੂੰ ਨਵਾਜਣ ਵਾਸਤੇ ਭਗਵਾਨ ਕ੍ਰਿਸ਼ਨ ਗਏ, ਗਰੀਬ ਨੂੰ ਨਵਾਜਣ ਵਾਸਤੇ ਭੀਲਣੀ ਦੀ ਕੁਟੀਆ ਵਿੱਚ ਰਾਮ ਜੀ ਗਏ।
ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ,
ਜ਼ਰਾ ਕੁ ਪਿੱਛੇ ਚੱਲੀਏ ਤ੍ਰੇਤੇ ਵੱਲ, ਸਭ ਰਿਸ਼ੀਆਂ ਦਾ ਮਾਨ ਤੋੜੇ, ਸਭ ਰਿਸ਼ੀਆਂ ਦਾ ਮਾਨ ਤੋੜੇ, ਛੱਪਰ ਵਿੱਚ ਜਾ ਕੇ ਝੂਠੇ ਫੇਰ ਢਿੱਲਣੀ ਦੇ ਖਾ ਕੇ ਭਾਗੋ ਤੇ ਛੱਡ ਕੇ ਪੂੜੇ, ਮਲਕ 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 ਭਾਗੋ ਤੇ ਛੱਡ ਕੇ ਬੈਠਾ ਲਾਲੇ ਦੇ ਘਰ ਜਾ ਕੇ ਯਾਰ ਗਰੀਬਾਂ ਦਾ ਵੇਖ ਲਵੋ ਅਜਮਾ ਕੇ, ਅੱਜ ਵੀ ਵੇਖੋ ਖਾਂ। ਉਹਨਾਂ ਸਮਿਆਂ ਦੇ ਵਿੱਚ ਰਾਮ ਜੀ ਗਏ ਭੀਲਣੀ ਦੀ ਕੁਟੀਆ ਚ, ਜਿਸ ਭੀਲਣੀ ਨੂੰ ਕੋਈ ਚੰਗਾ ਨਹੀਂ ਸੀ ਸਮਝਦਾ। ਬਿਦਰ ਦੀ ਛੱਪਰੀ ਚ ਗਏ ਕ੍ਰਿਸ਼ਨ ਭਗਵਾਨ, ਅਲੂਣਾ ਹੀ ਸਾਗ ਖਾਧਾ, ਮਿੱਠਾ ਲੱਗਦਾ ਬਿਦਰ ਦਾ ਪਾਣੀ, ਦੁਰਯੋਧਨਾ ਦੁੱਧ ਤੇਰਾ ਕਿਸੇ ਕੰਮ ਨਾ, ਮੈਨੂੰ ਦੁੱਧ ਨਹੀਂ ਚੰਗਾ ਲੱਗਦਾ, ਤੇਰਾ ਬਿਦਰ ਦੇ ਘਰ ਦਾ ਪਾਣੀ ਨੂੰ ਚੰਗਾ। ਕੋਦਰੇ ਦਾ ਪ੍ਰਸ਼ਾਦਾ ਤੇ ਮਰਦਾਨਾ ਕਹਿੰਦੇ ਨੇ, ਮਰਦਾਨਾ ਕਹਿੰਦਾ ਮਹਾਰਾਜ ਜੀ ਰਾਤ ਦਾ ਬਿਆ ਲੱਗਦਾ ਕਿਵੇਂ ਲੰਘੇਗਾ ਅੰਦਰ, ਤੇ ਮਹਾਰਾਜ ਕਹਿੰਦੇ ਨੇ ਮਰਦਾਨਿਆ ਤੂੰ ਜਰਾ ਸ਼ੱਕ ਤੇ ਸਹੀ, ਇਹਦੇ ਚੋਂ ਤੈਨੂੰ ਅੰਮ੍ਰਿਤ ਦਾ ਸਵਾਦ ਆਏਗਾ। ਕਿਉਂ? ਇਹ ਮੇਰੇ ਸਿੱਖ ਨੇ ਕਿਰਤ ਬਿਰਤ ਕਰਕੇ ਪ੍ਰਸ਼ਾਦਾ ਪਕਾਇਆ, ਸੱਚੀ ਸੁੱਚੀ ਕਿਰਤ ਇਹਦੀ, ਤੇ ਮੈਂ ਆਪ ਜੀ ਦੇ ਚਰਨਾਂ ਚ ਬੜੀ ਵਾਰੀ ਅੱਗੇ ਅਰਜ ਕਰ ਚੁੱਕਿਆ, ਧਰਮੀ ਹੈ ਹੀ ਉਹ ਏ ਜਿਹਦੀ ਕਿਰਤ ਸੱਚੀ ਸੁੱਚੀ ਹੋਵੇ। ਸੇਵਕ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ ਉਹਨੇ ਮੰਦਾ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ, ਕਰ ਸੋ ਕਿਰਤ ਸੁੱਚੀ ਕਿਰਤ ਜਿਹਨੇ ਕੀਤੀ, ਅਗਲਾ ਬਚਨ ਨੇ ਧਰਮ ਕਮਾਇਆ। ਇਹ ਨਹੀਂ ਵੀ ਸ੍ਰੀ ਸਾਹਿਬ ਪਾਈ ਤੇ ਧਰਮ ਕਮਾਇਆ, ਖੰਡ ਪਾਠ ਕਰਾਇਆ ਤੇ ਧਰਮ ਕਮਾਇਆ, ਨਹੀਂ, ਧਰਮ ਕਮਾਇਆ ਉਹਨੇ ਜਿਹਨੇ ਸੱਚੀ ਸੁੱਚੀ ਕਿਰਤ ਕੀਤੀ। ਜਿਹਦੀ ਕਿਰਤ ਸੱਚੀ ਸੁੱਚੀ ਉਹ ਧਰਮੀ, ਜਿਹਦੀ ਕਿਰਤ ਸੱਚੀ ਸੁੱਚੀ ਨਹੀਂ ਉਹ ਧਰਮੀ ਨਹੀਂ ਹੋ ਸਕਦਾ। ਸੱਚੀ ਸੁੱਚੀ ਕਿਰਤ ਹੋਵੇ ਧਰਮੀ ਉਹ ਆ। ਤੇ ਮਹਾਰਾਜ ਮਿਹਰ ਕਰਨ ਸਾਡੇ ਸਾਰਿਆਂ ਤੇ। ਆਪੋ ਆਪਣੇ ਮਨਾਂ ਚ ਝਾਤੀ ਮਾਰੋ। ਬੜੀ ਵਾਰੀ ਅੱਗੇ ਅਰਜ ਕਰ ਚੁੱਕੇ ਹਾਂ, ਜਿਹੜੇ ਕਹਿੰਦੇ ਨੇ ਕਿ 5000 ਕਮਾਉਣਾ ਤੇ 10000 ਉੱਪਰੋਂ ਬਣ ਜਾਂਦਾ, ਉੱਪਰ ਲੈ ਕੇ ਤੇ ਉੱਪਰ ਹੀ ਨਾ ਲੈ ਜਾਣ। ਸੱਚੀ ਸੁੱਚੀ ਕਿਰਤ ਬਣਾ ਲਈ ਹੈ ਆਪਣੀ, ਧਰਮੀ ਹੈ ਹੀ ਤਾਂ ਜੇ ਕਿਰਤ ਸੱਚੀ ਸੁੱਚੀ ਹੈ। ਤੇ ਮਹਾਰਾਜ ਨੇ ਵੀ ਆਖਿਆ ਹਾਮੀ ਭਰਾਂਗੇ ਉਹਨਾਂ ਦੀ ਜਿਹੜੇ ਸੱਚੇ ਸੁੱਚੇ ਹੋਣ, ਸੱਚੀ ਕਿਰਤ ਵਾਲਿਆਂ। ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂਪਰ ਜੋ ਮੁਰਦਾਰ ਨਾ ਖਾਏ। ਖਾਵੇ ਹਿੰਦੂ ਪਰਾਇਆ ਹੱਕ ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ, ਹੱਕ ਪਰਾਇਆ ਖਾਵੇ ਮੁਸਲਮਾਨ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ, ਤੇ ਸਿੱਖ ਪਰਾਇਆ ਹੱਕ ਖਾਵੇ ਮਹਾਰਾਜ ਕਹਿੰਦੇ ਹਾਮੀ ਤੇਰੀ ਮੈਂ ਵੀ ਨਹੀਂ ਭਰਦਾ। ਪਰਾਇਆ ਹੱਕ ਤੇ ਸੱਚੇ ਸੁੱਚੇ ਦੀ ਹਾਮੀ ਗੁਰੂ ਮਹਾਂਪੁਰਖ ਭਰਦੇ ਨੇ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜਿਹੜੇ ਮਹਾਂਪੁਰਖ ਸਨ ਨਾ ਗੁਰਮੁਖੋ, ਉਹਨਾਂ ਦੀ ਸਾਰੀ ਜ਼ਿੰਦਗੀ ਇਦਾਂ ਦੀ ਲੰਘੀ ਆ ਵੀ ਨਾ ਤੇ ਉਹਨਾਂ ਨੇ ਆਪਣੇ ਕੰਨਾਂ ਨਾਲ ਕਿਸੇ ਦੀ ਨਿੰਦਿਆ ਸੁਣੀ, ਨਾ ਆਪਣੀ ਜੀਭ ਨਾਲ ਕਿਸੇ ਦੀ ਨਿੰਦਿਆ ਕੀਤੀ, ਨਾ ਤੇ ਜੀਭ ਨਾਲ ਕਿਸੇ ਦੀ ਵਡਿਆਈ ਕੀਤੀ, ਨਾ ਨਿੰਦਿਆ ਕੀਤੀ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣੀ। ਜੇ ਕਿਸੇ ਬੰਦੇ ਦੀ ਸੋਭਾ ਹੁੰਦੀ ਕਹਿੰਦੇ ਰੁਕ ਜਾ ਭਾਈ ਗੁਰੂ ਦੀ ਗੱਲ ਕਰ, ਇਹ ਮੈਂ ਨਹੀਂ ਕਹਿ ਰਿਹਾ। ਆਪ ਜੀ ਉਹਨਾਂ ਦੀਆਂ ਜਿੰਨੀਆਂ ਟੇਪਾਂ ਨੇ ਨਾ 100 ਤੋਂ ਉੱਪਰ ਨੇ, ਤੇ ਕਦੇ ਲਿਆ ਕੇ ਸੁਣਿਓ, ਕੱਲੀ ਕੱਲੀ ਸੁਣੋਗੇ ਤੁਸੀਂ ਹੈਰਾਨ ਹੋ ਜਾਓਗੇ, ਕਿਸੇ ਵੀ ਬੰਦੇ ਦਾ ਨਾਂ ਨਹੀਂ ਕਦੇ, ਨਾ ਕਿਸੇ ਦੀ ਨਿੰਦਿਆ, ਨਾ ਕਿਸੇ ਦੀ ਸੋਭਾ। ਸਾਰੀ ਜ਼ਿੰਦਗੀ 70 ਸਾਲ ਦੀ ਉਮਰ ਸੀ ਜਦੋਂ ਸਰੀਰ ਛੱਡਿਆ ਉਹਨਾਂ ਨੇ, ਕਦੇ ਨਹੀਂ ਕਿਸੇ ਦੀ ਸੋਭਾ ਪ੍ਰਸ਼ੰਸਾ ਕੀਤੀ, ਨਾ ਹੀ ਨਿੰਦਿਆ ਕੀਤੀ ਆਪਣੇ ਕੰਨਾਂ ਨਾਲ। ਇੱਕ ਦਿਨ ਸਟੇਜ ਤੋਂ ਉਹਨਾਂ ਨੇ ਬਚਨ ਆਖਿਆ, ਰਿਕਾਰਡ ਹੈ, ਕਹਿੰਦੇ ਅਸੀਂ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਹਾਂ, ਹਿੰਦੁਸਤਾਨ ਦੀ ਸਰਕਾਰ ਨੂੰ। ਦਿੱਲੀ ਦੀਵਾਨ ਚੱਲਦੇ ਸੀ, ਰਾਜੇ ਮਹਾਰਾਜੇ ਝੁਕਦੇ ਸੀ ਉਹਨਾਂ ਦੇ ਚਰਨਾਂ 'ਚ। ਕੀ ਅਪੀਲ? ਸਾਰੇ ਹੈਰਾਨ ਹੋ ਗਏ ਵੀ ਜਿਹੜੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਨਾ ਕਿਸੇ ਦੀ ਸੋਭਾ, ਤੇ ਅੱਜ ਕਹਿੰਦੇ ਸਰਕਾਰ ਨੂੰ ਅਪੀਲ ਕਰਨੀ। ਮਹਾਂਪੁਰਸ਼ ਕਹਿੰਦੇ ਅਸੀਂ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਹਾਂ। ਉਹ ਕੀ? ਕਿਸਾਨ ਜ਼ਿਮੀਦਾਰ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ, ਤੇ ਸਰਕਾਰ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ।
ਵਾਹਿਗੁਰੂ!
ਕਿਸਾਨ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ, ਤੇ ਸਰਕਾਰ ਇਹਦਾ ਧਿਆਨ ਰੱਖਿਆ ਕਰੇ। ਸੇਵਾਦਾਰ ਹੈਰਾਨ ਹੋਈ ਸਮਾਪਤੀ ਤੇ ਪੁੱਛਦੇ ਨੇ, ਬਾਬਾ ਜੀ ਕਦੇ ਕਿਸੇ ਦੀ ਨਿੰਦਿਆ ਨਹੀਂ, ਕਦੇ ਕਿਸੇ ਦੀ ਸੋਭਾ ਨਹੀਂ, ਅੱਜ ਸਰਕਾਰ ਨੂੰ ਅਪੀਲ? ਤੁਸੀਂ ਤੇ ਕਹਿੰਦੇ ਹੀ ਨਹੀਂ ਕਿਸੇ ਨੂੰ ਕੁਛ। ਮਹਾਂਪੁਰਸ਼ ਕਹਿੰਦੇ ਉਹ ਪਿਆਰਿਓ, ਸੱਚੇ ਬੰਦੇ ਦੀ ਹਾਮੀ ਭਰ ਦੇਣੀ ਚਾਹੀਦੀ। ਆਖੋ ਸਪਨਾ, ਹਾਂ ਸੱਚੇ ਬੰਦੇ ਦੀ ਹਾਮੀ। ਮਹਾਂਪੁਰਸ਼ ਕਹਿੰਦੇ ਭਾਈ ਕਿਰਤ ਤੇ ਹੋਰ ਵੀ ਸੱਚੀ ਸੁੱਚੀ ਬੜੇ ਕਰਦੇ ਆ, ਪਰ ਜ਼ਿਮੀਦਾਰ ਦੀ ਜਿਹੜੀ ਕਿਰਤ ਆ ਇਹ ਲਗਭਗ ਸੱਚੀ ਸੁੱਚੀ ਕਿਰਤ। ਮਹਾਂਪੁਰਸ਼ਾਂ ਦਾ ਬਚਨ ਹੈ ਇਹ, ਸੱਚੀ ਸੁੱਚੀ ਕਿਰਤ ਕਰਦਾ ਜ਼ਿਮੀਦਾਰ, ਉਦੋਂ ਤੇ ਸਾਰੀ ਵੀ ਸੁੱਚੀ ਹੋਣੀ। ਅੱਜ ਕੱਲ੍ਹ ਵਿਗੜ ਗਿਆ ਕੰਮ, ਅੱਜ ਕੱਲ੍ਹ ਨਾ ਤੇ ਪਈ ਛੱਡਦੇ ਨੇ, ਨਾ ਬੰਨਾ ਛੱਡਦੇ ਨੇ। ਕੋਈ ਖੇਤਾਂ 'ਚ ਵੀ ਜਾਈਦਾ, ਆਪਾਂ ਤੁਹਾਡੇ ਜਿੱਥੇ ਸ਼ਹਿਰਾਂ 'ਚ ਫਿਰਦੇ ਰਹੀਦਾ ਨਾ ਗੁਰਮੁਖੋ, ਕਈ ਵਾਰੀ ਵੱਟਾਂ ਤੋਂ ਵੀ ਜਾਈਦਾ, ਕਈ ਘਰਾਂ 'ਚ ਖੇਤਾਂ 'ਚ ਵੀ। ਮਾਲਵੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿੱਦਾਂ ਦਾ ਮਾਹੌਲ, ਤੇ ਬੜਾ ਵੇਖਿਆ। ਮੈਨੂੰ ਕਈ ਕਹਿਣਗੇ ਸਟੇਜ ਤੋਂ ਬੇਨਤੀ ਕਰਿਆ ਕਰੋ, ਨਾ ਤੇ ਲੰਗਰ ਨੂੰ ਰਾਹ ਛੱਡਿਆ ਤੇ ਨਾ ਤੁਰਨ ਨੂੰ ਕੋਈ ਵੱਟ ਛੱਡੀ, ਹੈ ਇੱਦਾਂ ਦਾ ਕੰਮ? ਆਏ ਸਾਲ ਥੋੜ੍ਹਾ ਥੋੜ੍ਹਾ ਲਾਈ ਚੱਲੋ, ਇਹਦੇ ਨਾਲ ਨਾਲੇ ਬਣਨਾ ਵੀ ਕੁਛ ਨਹੀਂ, ਤੇ ਧਿਆਨ ਦੇਣਾ ਗੁਰਮੁਖ। ਇੱਕ ਮਾੜਾ ਮੋਟਾ ਘਰਾਂ 'ਚ ਦੁੱਧ 'ਚ ਪਾਣੀ ਜਾਂ ਪਾਣੀ 'ਚ ਦੁੱਧ, ਇਹ ਵਿਗੜਦਾ ਜਾਂਦਾ ਕੰਮ। ਤੇ ਜਦੋਂ ਦਾ ਮੈਂ ਬਚਨ ਆਪ ਜੀ 'ਚ ਸਾਂਝਾ ਕਰ ਰਿਹਾ ਨਾ, ਉਸ ਵੇਲੇ ਤੇ ਬਿਲਕੁਲ ਹੀ ਸੱਚੀ ਸੁੱਚੀ ਕਿਰਤ ਸੀ। ਬਲਦਾਂ ਨਾਲ ਵਾਹੀਆਂ ਕਰਦੇ ਸੀ ਜ਼ਮੀਨਦਾਰ, ਬੜੀ ਮਿਹਨਤ ਕਰਦੇ ਸੀ, ਮਸ਼ੱਕਤ ਘਾਲਦੇ ਸੀ। ਤੇ ਮਹਾਂਪੁਰਸ਼ ਕਹਿੰਦੇ ਆ ਸੱਚੇ ਦੀ ਹਾਮੀ ਭਰ ਦੇਣੀ ਚਾਹੀਦੀ ਹੈ। ਜ਼ਿਮੀਦਾਰ ਦਾ ਨਾਂ ਤਾਂ ਲਿਆ ਇਹ ਸੱਚੀ ਸੁੱਚੀ ਕਿਰਤ ਕਰਦਾ ਹੈ, ਸੱਚ ਦੀ ਹਾਮੀ ਭਰਨੀ ਚਾਹੀਦੀ। ਗੁਰੂ ਮਹਾਂਪੁਰਖ ਭਰਦੇ ਨੇ ਸੱਚੇ ਬੰਦੇ ਦੀ ਹਾਮੀ। ਚੋਰ ਕੀ ਹਾਮਾ ਭਰੇ ਨਾ ਕੋਈ, ਇਹ ਵੀ ਤੇ ਚੋਰ ਹੀ ਆ, ਪਰਾਇਆ ਅੱਖ ਖਾਣ ਵਾਲਾ ਵੀ ਤੇ ਚੋਰ ਹੀ ਆ, ਉਹ ਵੀ ਤੇ ਚੋਰੀ ਦਾ ਮਾਲ ਹੀ ਆ। ਤੇ ਮੇਰੀ ਬੇਨਤੀ ਹੈ ਭਾਵੇਂ ਥੋੜਾ ਖਾ ਲਈਏ ਘੱਟ ਖਾ ਲਈਏ ਪਰ ਸੱਚੀ ਸੁੱਚੀ ਦਸਾਂ ਨੌਵਾਂ ਦੀ ਕਿਰਤ ਹੋਵੇ, ਪਰਾਏ ਹੱਕ ਤੋਂ ਬਚੀਏ। ਇਹ ਜ਼ਹਿਰ ਹੈ, ਇਹ ਜ਼ਹਿਰ ਹੈ। ਸੱਚੀ ਸੁੱਚੀ ਕਿਰਤ ਤੇ ਦਸਵੰਧ ਕੱਢੀਏ। ਮਹਾਂਪੁਰਖਾਂ ਦਾ ਪ੍ਰਣ ਸੀ ਆਪਣੇ ਜੀਵਨ ਵਿੱਚ ਕਿਸੇ ਦੇ ਨਿੰਦਿਆ ਨਹੀਂ ਸੁਣੀ। ਇੱਕ ਉਹਨਾਂ ਦਾ ਸਟੇਜ ਸੈਕਟਰੀ ਸੀ ਬੜਾ ਪੁਰਾਣਾ, ਕਹਿੰਦੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਜਦੋਂ ਜਾਂਦੇ ਸੀ ਉਹਨੂੰ ਬੋਲਣ ਦਾ ਮੌਕਾ ਮਿਲਦਾ ਸੀ। ਉਹਨਾਂ ਨੇ ਬੋਲਣਾ 10 ਮਿੰਟ 15 ਮਿੰਟ, ਰਾੜਾ ਸਾਹਿਬ ਲੱਗਿਆ ਦੀਵਾਨ। ਸਮਾਪਤੀ ਤੋਂ ਬਾਅਦ ਸਟੇਜ ਸੈਕਟਰੀ ਨੇ ਕਿਸੇ ਤੇ ਗੱਲ ਤੇ ਕੀਤੀ ਪਰ ਘੁਮਾ ਕੇ ਕਰ ਦਿੱਤੀ ਕਿਸੇ ਸੰਤ ਤੇ, ਵੀ ਅੱਜ ਕੱਲ ਦੇ ਸੰਤ ਇਦਾਂ ਕਰਦੇ ਆ, ਸੰਤ ਬਾਬਾ ਈਸ਼ਰ ਸਿੰਘ ਜੀ ਤੇ ਇਦਾਂ ਪ੍ਰਚਾਰ ਕਰਦੇ ਆ, ਵੇਖੋ ਇਦਾਂ ਜੇ ਗੱਲ ਘੁਮਾ ਦਿੱਤੀ ਥੋੜੀ ਜਿਹੀ। ਮਹਾਂਪੁਰਖਾਂ ਨੇ ਉੱਥੇ ਤੇ ਕੁਝ ਗਿਆ ਨੀ, ਬਾਅਦ ਚੰਦਰ ਸੱਦ ਲਿਆ, ਕਹਿੰਦੇ ਗੱਲ ਸੁਣ ਭਾਈ। ਕਹਿੰਦੇ ਹਾਂਜੀ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਹਿਣ ਲੱਗੇ, ਪ੍ਰੇਮੀਆਂ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਤੂੰ ਸਟੇਜ ਤੇ ਨਹੀਂ ਚੜ ਸਕਦਾ। ਕਹਿੰਦੇ ਜੀ ਕਿਉਂ? ਮੇਰੇ ਕਹਿੰਦੇ ਪ੍ਰਣ ਕੀਤੇ ਹੋਏ ਸੀ ਵੀ ਮੈਂ ਜੀਵ ਤੋਂ ਨਾ ਕਦੇ ਕਿਸੇ ਦੀ ਨਿੰਦਿਆ ਕਰਨੀ ਹੈ ਤੇ ਨਾ ਕਿਸੇ ਦੀ ਨਿੰਦਿਆ ਸੁਣਨੀ ਹੈ। ਅੱਜ ਤੂੰ ਮੇਰੇ ਕੰਨਾਂ ਚ ਨਿੰਦਿਆ ਪਾ ਦਿੱਤੀ। ਮੈਂ ਨੀ ਕਦੇ ਕਿਸੇ ਦੀ ਨਿੰਦਿਆ ਕੀਤੀ ਨਾ ਸੁਣੀ, ਜੇ ਕੋਈ ਕਰਨ ਲੱਗਦਾ ਮੈਂ ਰੋਕ ਦਿੰਦਾ, ਪਰ ਤੂੰ ਸਟੇਜ ਤੇ ਬੋਲ ਰਿਹਾ ਸੈ, ਤੂੰ ਗੱਲ ਕਹਿ ਦਿੱਤੀ ਉਹਨੇ ਚਿਰ ਨੂੰ, ਅਸੀਂ ਉੱਥੋਂ ਉੱਠ ਕੇ ਨਹੀਂ ਆ ਸਕੇ, ਤੂੰ ਮੇਰੇ ਕੰਨਾਂ ਚ ਨਿੰਦਿਆ ਪਾ ਦਿੱਤੀ, ਜਿੰਨਾ ਚਿਰ ਮੈਂ ਸਰੀਰ ਚ ਰਹਾਂਗਾ ਤੂੰ ਸਟੇਜ ਤੇ ਨਹੀਂ ਬੋਲ ਸਕਦਾ। ਸੰਗਤਾਂ ਨੇ ਬੜੀ ਬੇਨਤੀ ਕੀਤੀ, ਨੇੜੇ ਵਾਲੇ ਜਿਹੜੇ ਬਾਬਾ ਜੀ ਕੋਈ ਗੱਲ ਨਹੀਂ ਮਾਫ਼ ਕਰ ਦਿਓ, ਕਹਿੰਦੇ ਨਹੀਂ ਇਹ ਮਾਫ਼ੀ ਦੇ ਯੋਗ ਨਹੀਂ ਅਜੇ। ਠੀਕ ਆ, ਇਹ ਵੀ ਨਾਲ ਕਹਿਤਾ ਬਖਸ਼ਿਆ ਗਿਆ, ਬੋਲੇਗਾ ਪਰ ਮੇਰੇ ਹੁੰਦਿਆਂ ਨਾ ਬੋਲੇ ਕਦੇ, ਸਾਨੂੰ ਗੱਲ ਯਾਦ ਆ ਜਾਂਦੀ। ਫਿਰ ਜਿੰਨਾ ਚਿਰ ਸਰੀਰ 'ਚ ਰਹੇ ਨੇ ਉਹ ਸਟੇਜ ਸੈਕਟਰੀ ਨਹੀਂ ਬੋਲ ਸਕਿਆ, ਜਦੋਂ ਸਰੀਰ ਛੱਡ ਗਿਆ ਫਿਰ ਉਹਨੇ ਬਾਅਦ 'ਚ ਖੁਦ ਦੱਸਿਆ ਮੇਰੇ ਤੋਂ ਗਲਤੀ ਹੋ ਗਈ ਸੀ। ਆਖੋ ਸਤਨਾਮ। ਵੇਖੋ ਖਾਂ ਫਿਰ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਉਹਨਾਂ ਤੋਂ ਵਾਰੇ ਵਾਰੇ ਜਾਈਏ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਤੋਂ ਬਲਿਹਾਰੇ ਜਾਈਏ। ਕਿਹਨਾਂ ਤੋਂ? ਜਿਹੜੇ ਨਿੰਦਿਆ ਨਹੀਂ ਸੁਣਦੇ, ਜਿਹੜੇ ਕਦੇ ਨਿੰਦਿਆ ਨਹੀਂ ਸੁਣਦੇ। ਤੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ 'ਚ ਨਿੰਦਿਆ ਸੁਣੀ ਨਹੀਂ। ਕਿ ਭਾਈ ਸਾਹਿਬ ਵਾਰੇ ਵਾਰੇ ਜਾ ਨਹੀਂ ਰਹੇ ਉਹਨਾਂ ਤੋਂ? ਸਾਰੀ ਦੁਨੀਆ ਹੀ ਜਾਂਦੀ ਆ, ਆਖੋ ਸਤਨਾਮ। ਸਾਰੀ ਦੁਨੀਆ ਹੀ ਬਲਿਹਾਰੇ ਜਾ ਰਹੀ ਹੈ ਭਾਈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸਵਾਓ ਜਨ ਕੈ ਸੰਗ ਚਿਤ ਆਵੈ। ਸਾਰੀ ਜ਼ਿੰਦਗੀ ਕਿਸੇ ਦੇ ਨਿੰਦਿਆ ਨਹੀਂ, ਨਾ ਸੁਣੀ ਨਾ ਕੀਤੀ, ਬਲਿਹਾਰੇ ਜਾਈਏ ਇਸੇ ਗੁਰਸਿੱਖਾਂ। ਕੋਸ਼ਿਸ਼ ਕਰਨੀ ਚਾਹੀਦੀ, ਯਾਦ ਰੱਖਣਾ ਸੱਚ ਨਿੰਦਿਆ ਨਹੀਂ ਹੁੰਦੀ। ਕੰਡੇ ਨੂੰ ਕੰਡਾ ਕਹਿ ਦੇਣਾ ਨਿੰਦਿਆ ਨਹੀਂ, ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਿਆ। ਜੇ ਪਖੰਡ ਦੀ ਗੱਲ ਆਈ ਤੇ ਸਤਿਗੁਰਾਂ ਨੇ ਵੀ ਰੋਕਿਆ, ਉਹ ਨਿੰਦਿਆ ਨਹੀਂ ਸੀ। ਸਤਸੰਗਤ ਦੀ ਤੇ ਮਹਾਂਪੁਰਸ਼ਾਂ ਦਾ ਇੱਕ ਵਚਨ ਹੈ, ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਪਿਆਰਿਓ ਜਦੋਂ ਕੋਈ ਕਰੇ ਨਾ ਸੋਭਾ ਤੇ ਆਪਣੇ ਆਪ ਨੂੰ ਵੱਡੇ ਨਾ ਬਣ ਜਾਣਾ ਵੀ ਲੋਕ ਮੇਰੀ ਬੜੀ ਜੈ ਜੈਕਾਰ ਕਰਦੇ ਆ, ਮਾਨ ਹੰਕਾਰ ਨਾ ਆ ਜਾਏ। ਤੇ ਕਹਿੰਦੇ ਹੁੰਦੇ ਸੀ ਜਦੋਂ ਕੋਈ ਕਰੇ ਨਿੰਦਿਆ ਉਦੋਂ ਆਪਣੇ ਅੰਤਸ਼ਕਰਨ ਵਿੱਚ ਵੇਖੋ, ਜਰਾ ਕੁ ਧਿਆਨ ਦੇਣਾ। ਕਹਿੰਦੇ ਜੇ ਤੇ ਲੋਕ ਕਰਨ ਸੋਭਾ ਤਾਂ ਵੀ ਆਪਣੇ ਅੰਤਸ਼ਕਰਨ ਵਿੱਚ ਵੇਖਣਾ ਵੀ ਲੋਕ ਤੇ ਸੋਭਾ ਕਰਦੇ ਨੇ, ਕੀ ਮੈਂ ਏਦਾਂ ਦਾ ਹਾਂ, ਮੈਂ ਇਹਦੇ ਯੋਗ ਹਾਂ। ਲੋਕ ਚੰਗਾ 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 ਕਹੀ ਜਾਂਦੇ ਆ, ਕਹਿੰਦੇ ਐਵੇਂ ਮਾਨ ਚ ਨਾ ਜਾਣਾ, ਹੰਕਾਰ ਚ ਨਾ ਜਾਣਾ। ਤੇ ਜੇ ਲੋਕ ਨਿੰਦਿਆ ਕਰਦੇ ਰਹਿਣ ਤੇ ਕਹਿੰਦੇ ਆਪਣੇ ਆਪ ਨੂੰ ਇਹ ਸਮਝ ਨਾ ਲੈਣਾ, ਅੰਤਸ਼ਕਰਨ ਵਿੱਚ ਉਦੋਂ ਵੀ ਵੇਖਣਾ ਜੇ ਤੁਹਾਨੂੰ ਇਹ ਲੱਗਦਾ ਵੀ ਮੈਂ ਠੀਕ ਹਾਂ, ਇਹ ਲੋਕ ਮੇਰੀ ਨਿੰਦਿਆ ਕਰਦੇ ਨੇ, ਤੇ ਫਿਰ ਇਹ ਕਿਹਾ ਕਰੋ ਕੋਈ ਨੀ ਕੱਪੜੇ ਧੋ ਰਹੇ ਨੇ, ਆਖੋ
ਸਤਨਾਮ।
ਨਿੰਦਿਆ ਕਰੇ ਜਗ ਸਾਰਾ ਭਗਤੀ ਨਾ ਛੱਡੋ ਰੱਬ ਦੀ, ਭਾਵੇਂ ਨਿੰਦਿਆ ਕਰੇ ਜਗ ਸਾਰਾ ਭਗਤੀ ਨਾ ਛੱਡੋ ਰੱਬ ਦੀ,
ਗੱਜ ਕੇ ਵਾਹ ਵਾਹ ਵਾਹ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਲੋਕਾਂ ਨੇ ਕੁਰਾਈਆ ਵੀ ਆਖਿਆ, ਗੁਰੂ ਨਾਨਕ ਦੇਵ ਮਾਂ ਨੂੰ ਲੋਕਾਂ ਨੇ ਭੂਤਨਾ ਵੀ ਆਖਿਆ, ਬੇਤਾਲਾ ਵੀ ਆਖਿਆ, ਕਿਸੇ ਦੀ ਪਰਵਾਹ ਨਾ ਕੀਤੀ। ਕਹਿੰਦੇ ਨੇ ਮਰਦਾਨਾ ਕਈ ਵਾਰੀ ਆਖਿਆ ਕਰੇ ਵੀ ਮਹਾਰਾਜ ਜੀ ਆਪਾਂ ਇਹਨਾਂ ਲੋਕਾਂ ਨੂੰ ਸੁਧਾਰਨ ਦਾ ਠੇਕਾ ਲਿਆ ਜੀ, ਇਹ ਛੱਡ, ਇਹ ਆਪਾਂ ਨੂੰ ਗਾਲਾਂ ਕੱਢਦੇ ਨੇ, ਆਪਾਂ ਨੂੰ ਪੱਥਰ ਮਾਰਦੇ ਆ, ਆਪਾਂ ਨੂੰ ਬੋਲ ਕਬੋਲ ਬੋਲਦੇ ਨੇ, ਆਪਾਂ ਰਾਹ ਪਾਉਂਦੇ ਹਾਂ, ਆਪਾਂ ਨੂੰ ਕੁਰਾਈਆ ਕੇ ਦੱਸਦੇ ਨੇ। ਮਹਾਰਾਜ ਨੇ ਕਹਿਣਾ ਉਹ ਮਰਦਾਨਿਆ ਹੌਸਲਾ ਰੱਖਿਆ ਕਰ, ਨਾ ਨਾ ਮਰਦਾਨਿਆ ਨਾ ਭਾਈ, ਵੱਡਾ ਹੌਸਲਾ ਚਾਹੀਦਾ ਧਾਰਨਾ ਹੈ। ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆਂ ਨੂੰ ਠਾਰਨਾ ਹੈ। ਪਰਵਾਹ ਨਾ ਕਰਿਆ ਕਰ ਇਹਨਾਂ ਲੋਕਾਂ ਦੀ, ਪਰਵਾਹ ਨਾ ਕਰੋ, ਤੁਰੇ ਰਹੋ, ਭਾਵੇਂ ਸਾਰੀ ਦੁਨੀਆਂ ਇੱਕ ਪਾਸੇ ਹੋ ਜਾਏ। ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਪ੍ਰਗਟ ਹੋਈ ਹੈ ਨਾ, ਕਹਿੰਦੇ ਨੇ ਰਜਨੀ ਕਹਿੰਦੀ ਸੀ ਸਾਰੀ ਦੁਨੀਆਂ ਭਾਵੇਂ ਇੱਕ ਪਾਸੇ ਹੋ ਜਾਏ ਪਰ ਮੈਂ ਆਪਣੇ ਪਤੀ ਨੂੰ ਨਹੀਂ ਛੱਡਣਾ। ਸੇਠ ਦੁਨੀ ਚੰਦ ਪੱਟੀ ਦੇ ਰਹਿਣ ਵਾਲਾ ਸੀ, ਜਿਵੇਂ ਦੱਸਿਆ ਜਾਂਦਾ ਇਤਿਹਾਸ ਵਿੱਚ, ਛੇ ਧੀਆਂ ਹੋਈਆਂ ਤੇ ਸੱਤਵੀਂ ਵੀ ਲੜਕੀ ਹੈ ਸੀ ਸ਼ਰਧਾਲੂ। ਜਦੋਂ ਸੱਤਵੀਂ ਵੀ ਧੀ ਆ ਗਈ ਤੇ ਕਹਿੰਦਾ ਰੱਬ ਹੈ ਹੀ ਨਹੀਂ ਕੋਈ, ਜੇ ਰੱਬ ਹੁੰਦਾ ਤੇ ਪੁੱਤ ਨਾ ਹੋ ਜਾਂਦਾ, ਪਰ ਇਹ ਤੇ ਉਹਦੀ ਦਾਤ ਹੈ, ਸਤਿਗੁਰ ਦੀ ਬਖਸ਼ਿਸ਼ ਹੈ। ਅੱਜ ਸਮਾਂ ਇੱਦਾਂ ਦਾ ਗੁਰਮੁਖੋ, ਅੱਜ ਧੀਆਂ ਤੇ ਪੁੱਤਰਾਂ ਵਿੱਚ ਫਰਕ ਨਹੀਂ ਕੋਈ, ਤੇ ਚਲੋ ਸਤਿਗੁਰ ਦੀ ਦਾਤ ਮਿਲ ਜਾਵੇ ਚੰਗੀ ਗੱਲ ਹੈ, ਤੇ ਜੇ ਆਪਾਂ ਕਹੀਏ ਵੀ ਪੁੱਤਰਾਂ ਬਿਨਾਂ ਦੁਨੀਆਂ 'ਚ ਨਾ ਨਹੀਂ ਰਹਿੰਦਾ, ਇਹ ਨਹੀਂ ਗੱਲ, ਨਾ ਤੇ ਆਪਣੇ ਕਰਮਾਂ ਕਰਕੇ ਰਹਿਣਾ, ਧੀਆਂ ਪੁੱਤਰਾਂ ਕਰਕੇ ਨਾਮ ਨਹੀਂ ਰਹਿੰਦਾ। ਆਮ ਕਰਕੇ ਕਹਿੰਦੇ ਹਨ ਪੁੱਤੀ ਗੰਢ ਪਵੇ ਸੰਸਾਰ, ਪੁੱਤਰ ਨਾ ਹੋਇਆ ਤੇ ਗੰਢ ਪੈ ਜਾਏਗੀ, ਪਰ ਨਹੀਂ, ਇਹਦਾ ਭਾਵ ਇਹ ਨਹੀਂ ਪੁੱਤਰਾਂ ਤੋਂ ਬਿਨਾਂ ਸੰਸਾਰ 'ਚ ਗੰਢ ਪੈ ਜਾਏਗੀ, ਨਹੀਂ, ਇਹਦਾ ਅਰਥ ਇਹ ਨਹੀਂ ਨਿਕਲਦਾ। ਗੋਰੀ ਛੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਕਹਿੰਦੇ ਜੇ ਪਤੀ ਪਤਨੀ ਦੀ ਟੁੱਟ ਜਾਏ ਨਾ, ਬਣ ਨਾ ਆਵੇ, ਆਪਸ ਵਿੱਚ ਅੜਦੀ ਰਹੇ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ, ਟੁੱਟਣ ਵਾਲਾ ਹੋਵੇ ਨਾਤਾ, ਤੇ ਮਿਹਰ ਹੋ ਜਾ ਰੱਬ ਦੀ, ਪੁੱਤਰ ਪੈਦਾ ਹੋ ਜਾਵੇ ਤੇ ਉਹਨਾਂ ਦੇ ਰਿਸ਼ਤੇ ਵਿੱਚ ਪੱਕੀ ਗੰਢ ਪੈ ਜਾਏ, ਪੁੱਤੀ ਗੰਢ ਪਵੇ ਸੰਸਾਰ। ਇਹ ਨਹੀਂ ਕਿ ਸੰਸਾਰ ਵਿੱਚ ਉਹਨਾਂ ਦਾ ਨਾਮ ਨਹੀਂ ਰਹਿੰਦਾ, ਉਹਨਾਂ ਦਾ ਨਾਤਾ ਨਹੀਂ। ਗੋਰੀ ਛੇਤੀ ਟੁੱਟੈ ਪਤਾਰ, ਉਹਨਾਂ ਦੀ ਆਪਸ ਚ ਅਣਬਣ, ਪੁੱਤ ਹੋ ਗਿਆ ਤੇ ਰਿਸ਼ਤਾ ਪੱਕਾ ਹੋ ਗਿਆ, ਹੁਣ ਪੁੱਤ ਹੋ ਗਿਆ। ਤੇ ਸਤ ਸੰਗਤ ਆਪਾਂ ਕਹਿੰਦੇ ਹਾਂ ਸੰਸਾਰ 'ਚ ਨਾਮ ਹੀ ਨਹੀਂ ਰਹਿੰਦਾ ਬੱਚਿਆਂ ਨੇ। ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਾਦੀ ਨਹੀਂ ਸੀ ਹੋਈ, ਬੱਚਾ ਸੀ ਕੋਈ, ਉਹ ਤੇ ਆਪ ਹੀ ਉਮਰ ਬੜੀ ਛੋਟੀ ਸੀ ਸਰੀਰਕ ਅਵਸਥਾ, ਪਰ ਕੀ ਉਹਨਾਂ ਦਾ ਸਤਿਕਾਰ ਨਹੀਂ ਸਾਡੀ ਕੌਮ ਵਿੱਚ, ਪੁੱਤਰਾਂ ਕਰਕੇ ਹੀ ਨਾਮ ਨਹੀਂ। ਭਾਈ ਗੁਰਦਾਸ ਜੀ ਦਾ ਦੱਸੋ ਕਿਹੜਾ ਪੁੱਤਰ ਸੀ, ਭਾਈ ਗੁਰਦਾਸ ਜੀ ਨੇ ਸ਼ਾਦੀ ਨਹੀਂ ਸੀ ਕਰਾਈ, ਭਾਈ ਗੁਰਦਾਸ ਜੀ ਦਾ ਵਿਆਹ ਨਹੀਂ ਸੀ ਹੋਇਆ, ਕੀ ਉਹਨਾਂ ਦਾ ਸਤਿਕਾਰ ਗੰਢ ਪੈ ਗਈ। ਜੇ ਇਹਦਾ ਪੰਗਤੀ ਦਾ ਅਰਥ ਇਹ ਕਰੋਗੇ ਤੇ ਫਿਰ ਤੇ ਗੰਢ ਕਿਉਂ ਨਾ ਪਈ ਉਹਨਾਂ ਦੀ, ਤੇ ਨਾਮ ਚਮਕਦਾ ਉਹਨਾਂ ਦਾ ਤੇ ਸੰਸਾਰ 'ਚ, ਪੁੱਤਰਾਂ ਕਰਕੇ ਨਹੀਂ ਨਾਮ ਤੇ ਆਪਣੇ ਕਰਮਾਂ ਕਰਕੇ ਰਹਿਣਾ, ਕਰਮਾਂ ਕਰਕੇ ਸਤਿਕਾਰ ਹੋਣਾ ਦੁਨੀਆਂ ਵਿੱਚ। ਤੇ ਉਹ ਕਹਿੰਦਾ ਪੁੱਤਰ ਹੋਵੇ, ਜਦੋਂ ਸੱਤਵੀਂ ਵੀ ਲੜਕੀ ਆਈ ਤੇ ਕਹਿੰਦਾ ਢਾ ਦਿਓ ਮੰਦਰ, ਕੋਈ ਰੱਬ ਹੈ ਨਹੀਂ। ਐਵੇਂ ਲੋਕਾਂ ਨੇ ਗੱਲਾਂ ਬਣਾਈਆਂ, ਜੇ ਰੱਬ ਹੁੰਦਾ ਤੇ ਪੁੱਤਰ ਨਾ ਹੋ ਜਾਂਦਾ। ਸੱਤਵੀਂ ਲੜਕੀ ਰਹੀ, ਕਹਿੰਦੇ ਨਾਨਕੇ, ਛੇ ਰਹੀਆਂ ਉਹਦੇ ਕੋਲ, ਨਾਨਕੇ ਰਹਿਣ ਕਰਕੇ ਸੰਗਤ ਕਰਦੀ ਰਹੀ, ਸੰਗਤ ਕਰਨ ਕਰਕੇ ਰੰਗਤ ਚੜ੍ਹ ਗਈ। ਜਦੋਂ ਜਵਾਨ ਹੋਈ ਤੇ ਆਪਣੇ ਪਿਤਾ ਕੋਲ ਮੁੜ ਕੇ ਆਈ, ਇੱਕ ਦਿਨ ਹੰਕਾਰ ਵਿੱਚ ਆਇਆ, ਸੇਠ ਪੁੱਛਦਾ ਹੈ ਕਿਹਦਾ ਦਿੱਤਾ ਖਾਂਦੀਆਂ ਜੇ ਦੱਸੋ। ਵੱਡੀ ਨੇ ਆਖਿਆ ਪਿਤਾ ਜੀ ਤੁਹਾਡਾ ਦਿੱਤਾ, ਝੂਠ ਬੋਲਿਆ, ਖੁਸ਼ ਹੋ ਗਿਆ।
ਤੂੰ ਕਿਹਦਾ ਦਿੱਤਾ ਖਾਨੀ? ਉਹਨੇ ਸੋਚਿਆ ਮੇਰਾ ਪਿਓ ਖੁਸ਼ਾਮਦੀ ਹੁਣ ਕਰਨੀ ਪੈਣੀ ਹੈ। ਕਹਿੰਦਾ ਜੀ ਕਹਿੰਦੀ ਤੁਹਾਡਾ ਦਿੱਤਾ। ਤੀਜੀ ਨੂੰ ਪੁੱਛਿਆ ਤੁਹਾਡਾ ਦਿੱਤਾ। ਚੌਥੀ ਨੂੰ ਪੁੱਛਿਆ ਤੁਹਾਡਾ ਦਿੱਤਾ। ਛੇਵੀਂ ਨੂੰ ਪੁੱਛਿਆ ਜੀ ਤੁਹਾਡਾ ਹੀ ਦਿੱਤਾ ਖਾਨੀ ਹੈ। ਜਦੋਂ ਵਾਰੀ ਆਈ ਰਜਨੀ ਦੀ ਕਹਿੰਦੀ ਪਿਤਾ ਜੀ ਸੱਚ ਦੱਸਾਂ? ਕਹਿੰਦੇ ਇਹਨਾਂ ਨੇ ਝੂਠ ਬੋਲਿਆ ਕੋਈ? ਹਾਂ ਪਿਤਾ ਜੀ ਝੂਠ ਬੋਲਦੀਆਂ ਸਾਰੀਆਂ, ਇਹਨਾਂ ਚੋਂ ਸੱਚ ਨਹੀਂ ਬੋਲਿਆ ਕਿਸੇ ਨੇ। ਸੱਚ ਦੱਸਾਂ? ਸੱਚ ਸੁਣਨਾ ਬੜਾ ਔਖਾ। ਸੱਚ ਸੱਚ ਕਾਲ ਕੂੜ ਵਰਤਿਆ, ਕੱਲ ਕਾਲਖ ਬੇਤਾਲ। ਸੱਚ ਦਾ ਕਾਲ ਨਹੀਂ ਪੈ ਸਕਦਾ। ਸੱਚ ਹੈ ਜ਼ਰੂਰ ਆ, ਪਰ ਲੋਕਾਂ ਨੇ ਕੂੜ ਵਰਤਣਾ ਸ਼ੁਰੂ ਕਰ ਦਿੱਤਾ। ਖੁਸ
ਸਤਨਾਮ।
ਜਿੱਦਣ ਸੱਚ ਦਾ ਕਾਲ ਪੈ ਗਿਆ ਉਦਣ ਤੇ ਦੁਨੀਆ ਰਹਿਣੀ ਵੀ ਨਹੀਂ ਗੁਰਮੁਖੋ। ਸੱਚ ਦਾ ਕਾਲ ਕਦੇ ਪੈ ਨਹੀਂ ਸਕਦਾ। ਕੂੜ ਨੂੰ ਵਰਤਦੇ ਨੇ ਲੋਕ। ਦੋ ਚੀਜ਼ਾਂ ਨੇ, ਦੋ ਗੱਡੀਆਂ ਖੜੀਆਂ, ਇੱਕ ਖੜੀ ਰਹੇਗੀ, ਦੂਜੀ ਨੂੰ ਵਰਤ ਲੈਂਦੇ ਹਾਂ ਆਪਾਂ। ਇੱਦਾਂ ਹੀ ਹੈ ਤੇ ਸੱਚ ਵੀ, ਪਰ ਲੋਕ ਵਰਤਦੇ ਕੂੜ ਨੇ। ਸੱਚ ਵਰਤਣਾ ਛੱਡ ਦਿੱਤਾ, ਸੱਚ ਦਾ ਕਾਲ ਨਹੀਂ ਪੈ ਸਕਦਾ ਕਦੇ। ਧਿਆਨ ਦੇਣਾ, ਸੱਚ ਦੱਸਾਂ। ਪ੍ਰਹਿਲਾਦ ਨੇ ਸੱਚ ਹੀ ਕਿਹਾ ਸੀ ਨਾ, ਜਲੇ ਰਾਮ ਥਲੇ ਰਾਮ। ਉਹ ਕਹਿੰਦਾ ਸੀ ਨਹੀਂ ਕਹਿ ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈਪੀ ਹਰਨਾਕਸ਼ ਹੋਸੀ ਹਰਨਾਕਸ਼, ਹਰਨਾਕਸ਼ੀ ਰੱਬ। ਤੇ ਪ੍ਰਹਿਲਾਦ ਨੇ ਆਖਿਆ ਨਹੀਂ, ਤੂੰ ਮੇਰਾ ਪਿਤਾ ਹੈ, ਤੂੰ ਰੱਬ ਨਹੀਂ ਹੋ ਸਕਦਾ ਕਦੇ। ਫਿਰ ਪਾਣੀ 'ਚ ਵੀ ਸੁੱਟਿਆ, ਪਹਾੜ ਤੋਂ ਵੀ ਸੁੱਟਿਆ, ਅੱਗ 'ਚ ਵੀ ਸਾੜਿਆ, ਪਰ ਪ੍ਰਹਿਲਾਦ ਦੇ ਪੱਲੇ ਸੱਚ ਹੋਣ ਕਰਕੇ ਨਾ ਉਹਨੂੰ ਪਾਣੀ ਨੇ ਡੋਬਿਆ ਤੇ ਨਾ ਅੱਗ ਨੇ ਸਾੜਿਆ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ, ਪਾਹੇ ਨਾ ਸਾਕੇ ਜਾਲੇ। ਗੁਰੂ ਦਾ ਬਚਨ ਜਿਹਦੇ ਹਿਰਦੇ 'ਚ ਵਸਿਆ ਹੋਵੇ ਨਾ, ਸ਼ਬਦ ਸੱਚ ਜਿਹਦੇ ਹਿਰਦੇ 'ਚ ਵਸਿਆ ਹੋਵੇ, ਉਹਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਚੋਰ ਉਸ ਸ਼ਬਦ ਨੂੰ ਚੁਰਾ ਨਹੀਂ ਸਕਦਾ, ਪਾਣੀ ਨਹੀਂ ਡੋਬਦਾ। ਧਿਆਨ ਦੇਣਾ, ਸੱਚ ਬੋਲਣ ਦੀ ਜ਼ਰੂਰਤ ਹੋਣੀ ਚਾਹੀਦੀ। ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ ਗੁਰਮੁਖੋ, ਸੂਰਮਾ ਕੋਈ ਉਹ ਹੀ ਨਹੀਂ ਜਿਹੜਾ ਜੰਗ ਵਿੱਚ ਤਲਵਾਰ ਦੇ ਜੌਹਰ ਵਿਖਾਏ, ਜਿਹੜਾ ਕਈਆਂ ਨੂੰ ਖਤਮ ਕਰ ਦੇਵੇ, ਜੂਝੇ। ਸੱਚ ਬੋਲਣ ਵਾਲਾ ਵੀ ਤੇ ਸੂਰਮਾ ਹੈ, ਇਕੱਲਾ ਤਲਵਾਰ ਚਲਾਉਣ ਵਾਲਾ ਹੀ ਸੂਰਮਾ ਨਾ ਕਹੀਏ, ਵੀ ਉਹ ਤੇ ਬੜਾ ਸੂਰਮਾ, ਬੜਾ ਤਗੜਾ। ਜਿਹੜਾ ਸੱਚ ਬੋਲਣ ਦੀ ਜ਼ਰੂਰਤ ਰੱਖਦਾ ਉਹ ਪ੍ਰਚਾਰਕ ਸੂਰਮਾ, ਜਿਹੜਾ ਸੱਚ ਲਿਖਣ ਦੀ ਜ਼ਰੂਰਤ ਰੱਖਦਾ ਉਹ ਲਿਖਾਰੀ ਵੀ ਸੂਰਮਾ। ਸੱਚ ਲਿਖਣ ਦੀ ਜ਼ਰੂਰਤ ਹੋਵੇ ਕਿਸੇ 'ਚ, ਸੱਚ ਲਿਖੇ ਉਹ ਸੂਰਮਾ ਹੁੰਦਾ। ਸੱਚ ਸੁਣਨਾ ਬੜਾ ਔਖਾ ਹੈ। ਪਿਤਾ ਜੀ ਸੱਚ ਦੱਸਾਂ, ਕੀ ਦੂਜੀਆਂ ਨੇ ਝੂਠ ਬੋਲਿਆ? ਹਾਂ ਝੂਠ ਬੋਲਦੀਆਂ ਸਾਰੀਆਂ, ਤੁਹਾਥੋਂ ਡਰਦੀਆਂ। ਸੱਚ ਕੀ ਹੈ?
ਜਿਹੜਾ ਸਾਰੀ ਦੁਨੀਆ ਨੂੰ ਪਾਲਦਾ, ਮੈਂ ਉਹਦਾ ਦਿੱਤਾ ਖਾਵਾਂ ਬਾਬਲਾ। ਜਿਹੜਾ ਸਾਰੀ ਦੁਨੀਆ ਆ
ਵਾਹ 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 ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਮੈਂ ਉਹਦਾ ਦਿੱਤਾ ਖਾਨੀ ਕਾਹੇ ਰੇ ਮਨ ਚਿਤਵਹਿ ਉੱਤਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਤਰਿਆ ਉਤੇ ਪੱਥਰਾਂ ਦੇ ਵਿੱਚ ਵੀ ਰੋਜੀ ਦੇ ਰਿਹਾ ਪੱਥਰਾਂ ਦੇ ਕੀੜਿਆਂ ਨੂੰ ਵੀ ਰੋਜੀ ਦੇ ਰਿਹਾ ਸਤਸੰਗ ਜੀ ਵੇਖੋ ਕੂੰਜਾਂ ਆਂਡੇ ਦੇ ਆਉਂਦੀਆਂ ਨੇ ਪਹਾੜਾਂ ਵਿੱਚ ਤੇ ਸਤ ਸੰਗਤ ਬੱਚਿਆਂ ਨੂੰ ਪਰਮੇਸ਼ਰ ਪਾਲਦਾ ਊਡੇ ਊਡ ਆਵੇ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿੰਨ ਕਵਨ ਖਲਾਵੇ ਕਵਨ ਚਗਾਵੇ ਮਨ ਮਹਿ ਸਿਮਰਨ ਕਰਿਆ ਚੁਗੇ ਚਿਤਾਰੇ ਭੀ ਚੁਗੇ ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਦੇ ਦਾਣ ਚੁਗਦੀਆਂ ਨੇ ਬੱਚਿਆਂ ਨੂੰ ਯਾਦ ਕਰਦੀਆਂ ਨੇ ਰੱਬ ਬੱਚਿਆਂ ਨੂੰ ਪਾਲਦਾ ਸਿਮਰਨ ਵਿੱਚ ਇੰਨੀ ਵੱਡੀ ਪਾਵਰ ਦੇ ਤਾਕਤ ਉਹ ਕੂੰਜਾਂ ਉਹਨਾਂ ਤੋਂ ਗਿਆਨ ਲਈਏ ਕੱਛੂ ਉਹਦੇ ਤੋਂ ਗਿਆਨ ਲਈਏ ਸਤਿਗੁਰਾਂ ਨੇ ਗੁਣਾਂ ਦਾ ਸੰਗ੍ਰਹਿ ਕਰਕੇ ਸਾਨੂੰ ਦਿੱਤਾ ਕੀੜੀਆਂ ਚ ਕੀ ਗੁਣ ਹੈ ਕੂੰਜ ਵਿੱਚ ਕੀ ਗੋਣਾ ਕੱਛੂ ਵਿੱਚ ਕੀ ਗੋਣਾ ਕੁੱਤੇ ਵਿੱਚ ਕੀ ਗੋਣਾ ਉਹ ਗੁਣ ਸਾਨੂੰ ਦਿੱਤੇ ਨੇ ਇਹਨਾਂ ਤੋਂ ਸੇਧ ਲਈਏ ਇਹਨਾਂ ਤੋਂ ਸਿੱਖਿਆ ਲਈਏ ਇੱਕ ਮਿਰਗ ਵਿੱਚ ਕੀ ਗੋਣਾ ਇੱਕ ਹਾਥੀ ਵਿੱਚ ਕੀ ਗੋਣਾ ਇੱਕ ਭਵਰੇ ਵਿੱਚ ਕੀ ਗੋਣੇ ਇੱਕ ਪਤੰਗੇ ਵਿੱਚ ਕੀ ਗੋਣੇ ਇੱਕ ਚਕੋਰ ਵਿੱਚ ਕੀ ਗੋਣੇ ਇੱਕ ਚੱਕਵੀ ਵਿੱਚ ਕੀ ਗੋਣੇ ਇਹਨਾਂ ਦੇ ਵਿੱਚ ਗੁਣ ਨੇ ਜਿਹੜੇ ਉਹ ਸਾਡੇ ਸਾਹਮਣੇ ਰੱਖੇ ਨੇ ਸਿੱਖਾ ਗੁਣ ਲੈ ਗੁਰੂ ਐਡਾ ਮਹਾਨ ਹੈ ਜਿਹੜਾ ਪਸ਼ੂ ਪੰਛੀਆਂ ਤੋਂ ਵੀ ਸਿੱਖ ਨੂੰ ਗੁਣ ਲੈ ਕੇ ਦੇ ਰਿਹਾ ਤੇ ਦੱਸ ਰਿਹਾ ਸਿੱਖਾ ਗੁਣ ਲਈ ਦੁੱਖ ਦੀ ਗੱਲ ਇਹ ਵੇ ਬੰਦਿਆਂ ਵਿੱਚ ਵੀ ਔਗਣ ਹੀ ਵੇਖਦਾ ਆਖੋ
ਸਤਨਾਮ
ਸਿੱਖ ਨੇ ਤੇ ਪਸ਼ੂ ਪੰਛੀਆਂ ਤੋਂ ਵੀ ਗੁਣ ਲੈਣੇ ਆ ਅਸੀਂ ਤੇ ਜਦੋਂ ਵੇਖਦੇ ਹਾਂ ਔਗਣ ਵੇਖਦੇ ਹਾਂ ਜਦੋਂ ਵੇਖਦੇ ਹਾਂ ਘੱਟ ਹੀ ਵੇਖਦੇ ਹਾਂ ਗੁਣ ਨਹੀਂ ਵੇਖਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਇਹ ਪੰਗਤੀ ਸਦਾ ਯਾਦ ਰੱਖਣੀ ਚਾਹੀਦੀ ਅਸੀਂ ਚੰਗੇ ਨਹੀਂ ਹੋਰ ਕੋਈ ਬੁਰਾ ਨਹੀਂ ਆਪੋ ਆਪਣੇ ਮਨਾਂ 'ਚ ਝਾਤੀ ਮਾਰਿਆ ਕਰੀਏ ਸੋ ਸਤਸੰਗ ਧਿਆਨ ਦੇਣਾ ਹੁਣ ਜ਼ਰਾ ਜਦੋਂ ਇਹਨੇ ਸੱਚ ਬੋਲਿਆ ਤੇ ਕਿੱਥੇ ਹੁਣ ਝੱਲ ਹੋਵੇ ਰੱਬ ਪਾਲਦਾ ਤੈਨੂੰ ਕਹਿੰਦਾ ਜਿਹੜੇ ਕਹਿੰਦੀ ਰਜਨੀ ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਉਸੇ ਦਾ ਦਿੱਤਾ ਖਾਨੀ ਪਾਲਦਾ ਉਹੀ ਹੈ ਸਾਨੂੰ ਫਿਕਰ ਲੱਗਿਆ ਰਹਿੰਦਾ ਮੇਰੇ ਬੱਚਿਆਂ ਦਾ ਕੀ ਬਣੇਗਾ ਮੇਰੇ ਪਰਿਵਾਰ ਦਾ ਕੀ ਬਣੇਗਾ ਇਸ ਫਿਕਰਾਂ ਨੇ ਮਾਰਿਆ ਸਾਨੂੰ ਪਰ ਗੁਰਮੁਖੋ ਜਿਹਨੇ ਪੈਦਾ ਕੀਤਾ ਫਿਕਰ ਉਸੇ ਨੂੰ ਆ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਉਸੇ ਨੂੰ ਚਿੰਤਾ ਤੇਰੀ, ਫਿਕਰ ਨਾ ਕਰ। ਐਵੇਂ ਵਹਿਮਾਂ ਚ ਪਏ ਆ, ਜੇ ਮੈਂ ਨਾ ਹੋਵਾਂ ਤੇ ਘਰ ਨਹੀਂ ਚੱਲਣਾ, ਜੇ ਮੈਂ ਨਾ ਹੋਵਾਂ ਤੇ ਖਰੇ ਬੱਚੇ ਭੁੱਖੇ ਮਰ ਜਾਣਗੇ। ਤੇ ਬੜੀ ਵਾਰੀ ਅਰਜ਼ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਆਇਆ ਇੱਕ ਸਿੱਖ, ਇੱਕ ਪਿੰਡ ਵਾਲੇ ਆ ਕੇ ਕਹਿੰਦੇ ਮਹਾਰਾਜ ਸਾਨੂੰ ਕਥਾ ਵਾਚਕ ਚਾਹੀਦਾ ਜੀ ਇੱਕ। ਤੇ ਮਹਾਰਾਜ ਨੇ ਇਸ਼ਾਰਾ ਕਰਤਾ, ਕਹਿੰਦੇ ਸਿੱਖਾ ਤੂੰ ਤੁਰ ਜਾ ਇਹਨਾਂ ਨਾਲ। ਉਹ ਚਲੇ ਗਿਆ। ਜਦੋਂ ਮਹਾਰਾਜ ਦਾ ਬਚਨ ਮੰਨ ਕੇ ਚਲੇ ਗਿਆ, ਪਰ ਮਨ ਕਹਿੰਦਾ ਬਚਨ ਮੋੜਨਾ ਨਹੀਂ, ਪਰ ਦੂਜਾ ਪੱਖ ਇਹ ਵੀ ਹੈ ਘਰ ਚ ਕਮਾਉਣ ਵਾਲਾ ਕੋਈ ਨਹੀਂ, ਮੇਰੀ ਰੋਜੀ ਰੋਟੀ ਦਾ ਪ੍ਰਬੰਧ ਕਿਵੇਂ ਹੋਏਗਾ, ਮੈਂ ਇਕੱਲਾ ਕਮਾਉਣ ਵਾਲਾ, ਮੈਂ ਚਲਿਆ ਗਿਆ ਕਥਾ ਕਰਨ, ਬੱਚੇ ਭੁੱਖੇ ਮਰ ਜਾਣਗੇ। ਪਰ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਬਚਨ ਇਹਨਾਂ ਨੂੰ ਮੋੜਨਾ ਨਹੀਂ, ਚਲੇ ਗਿਆ। ਹੁਣ 2 ਸਾਲ ਕਹਿੰਦੇ ਨੇ ਕਥਾ ਕਰਦਾ ਰਿਹਾ, ਫਿਕਰ ਬੱਚਿਆਂ ਦਾ ਲੱਗਿਆ ਰਹਿੰਦਾ, ਮੇਰੇ ਪਰਿਵਾਰ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਤੇ ਉਧਰ ਉਹਨਾਂ ਨੇ ਸਤਿਗੁਰਾਂ ਨੇ ਐਸੀ ਖੇਡ ਵਰਤਾਈ, ਪਿੰਡ ਵਾਲਿਆਂ ਦਾ ਮਨ ਪ੍ਰੇਰ ਦਿੱਤਾ। ਉਹ ਕਹਿੰਦੇ ਉਹ ਤੇ ਮੁੜ ਕੇ ਆਇਆ ਹੀ ਨਹੀਂ, ਬੱਚੇ ਭੁੱਖੇ ਮਰ ਜਾਣਗੇ, ਚਲੋ ਇਕੱਠੇ ਹੋਵੋ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਕਲੈਕਸ਼ਨ ਕੀਤੀ, ਮਾਇਆ ਇਕੱਠੀ ਕਰਕੇ ਉਹਦਾ ਘਰ ਬਣਾ ਦਿੱਤਾ, ਕੱਚਾ ਪੱਕਾ ਕਰ ਦਿੱਤਾ, ਦੁੱਧ ਪੀਣ ਵਾਸਤੇ ਗਾਂ ਬੰਨ੍ਹ ਦਿੱਤੀ, ਕਣਕ ਉਹਨਾਂ ਨੂੰ ਦੇ ਜਿਆ ਕਰਨ ਕੱਠੂ ਸਾਲ ਦੀ, ਉਹ ਹੁਣ ਦੁੱਧ ਵੀ ਪੀਂਦੇ ਨੇ, ਘਰ ਵੀ ਪੱਕਾ ਬਣ ਗਿਆ ਤੇ ਕਣਕ ਵੀ ਸਾਲ ਦੀ ਪਹਿਲਾਂ ਹੀ ਸੁੱਟ ਜਾਂਦੇ। ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਮਹਾਰਾਜ ਉਹਨਾਂ ਦੇ ਮਨਾਂ ਤੇ ਬਹਿ ਕੇ ਜਾ ਕੇ ਪ੍ਰੇਰਨਾ, ਤੇ ਉਧਰ ਫਿਕਰ ਕਰਦਾ ਰਹਿੰਦਾ ਮੇਰੇ ਬੱਚਿਆਂ ਦਾ ਕੀ ਬਣੂ। ਕਥਾ ਕਰਦਾ ਰਿਹਾ, ਕਰਦਾ ਰਿਹਾ, ਕਰਦਾ ਰਿਹਾ। ਜਦੋਂ ਉਹ ਪਿਆ ਭੋਗ, ਉਹਨਾਂ ਨੇ ਵੀ ਇਕੱਲਾ ਸਿਰ ਪਾਉ ਹੀ ਦੇ ਦਿੱਤਾ। ਚੰਗਾ ਜੀ, ਫਿਰ ਤੋ ਇਕੱਲਾ ਸਿਰ ਪਾਓ। ਹੁਣ ਕਈ ਇੱਦਾਂ ਦੇ ਹੈ ਪ੍ਰਚਾਰਕ, ਸਿੱਖ ਕੌਮ ਦੇ ਕਈ ਇੱਦਾਂ ਦੇ ਪ੍ਰਚਾਰਕ ਨੇ ਜਿਹੜੇ ਬੜੇ ਚੰਗੇ ਵਿਦਵਾਨ ਨੇ, ਪਰ ਕਈ ਲੋਕ ਸੱਦਣਗੇ ਵੀ ਤੇ ਖਰਚਾ ਵੀ ਉਹਨਾਂ ਦਾ ਪੂਰਾ ਨਹੀਂ ਹੁੰਦਾ। ਖਿਮਾ ਕਰਨਾ, ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਮੈਂ ਤੇ ਕੋਈ ਐਡਾ ਵਿਦਵਾਨ ਨਹੀਂ, ਨਾ ਹੀ ਕੋਈ ਪ੍ਰਚਾਰਕ ਆ। ਮੈਂ ਵੇਖੇ ਨੇ ਬੜੇ ਬੜੇ ਵਿਦਵਾਨ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਆ, ਜਿਨ੍ਹਾਂ ਨੇ 10-10 ਸਾਲ ਰਹਿ ਕੇ ਕਿਤੇ ਕਥਾ ਸਿੱਖੀ ਆ, ਬੜੇ ਡੂੰਘਾਈ ਵਿੱਚ ਜਾਂਦੇ ਨੇ, ਗੋਝ ਅਰਥ ਜਿਨ੍ਹਾਂ ਦੇ ਪੱਲੇ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਦੀ। ਪਰ ਜ਼ਰੂਰੀ ਆ ਵੀ ਉਹਨਾਂ ਦਾ ਜੇ ਖਰਚਾ ਵੀ ਉਹ ਵੀ ਆਮ ਕਰਕੇ ਇੱਕੋ ਸਾਡੇ ਕੋਲ ਮਹਾਂਪੁਰਸ਼ ਆਏ, ਮਜ਼ਾਕ ਵਿੱਚ ਉਹਨਾਂ ਨੇ ਗੱਲ ਸੁਣਾਈ, ਕਹਿੰਦੇ ਚਲੇ ਗਏ ਦੀਵਾਨ ਤੇ, ਉਹਨਾਂ ਨੇ ਦੇ ਦਿੱਤਾ ਸਿਰ ਪਾਓ। ਕਹਿੰਦੇ ਅਸੀਂ ਗਏ ਪੈਟਰੋਲ ਪੰਪ ਤੇ, ਉਹਨੂੰ ਕਹਿ ਫੁੱਲ ਕਰ ਦੇ ਟੈਂਕੀ, ਉਹਨੇ ਫੁੱਲ ਕਰਤੀ, ਅਸੀਂ ਆਪਣਾ ਸਰੋਪਾ ਲਾ ਕੇ ਉਹਦੇ ਗਲ 'ਚ ਪਾ ਦਿੱਤਾ। ਉਹ ਕਰੇ ਬਾਬਾ ਜੀ ਸਰੋਪੇ ਨਾਲ ਨਹੀਂ ਸਰਨਾ, ਇੱਥੇ ਪੈਸੇ ਕੱਢੋ ਪੈਸੇ। ਕਹਿੰਦੇ ਅਸੀਂ ਆਖਿਆ ਬਹਿ ਜਾ ਗੱਡੀ 'ਚ, ਉਹਨੂੰ ਗੱਡੀ 'ਚ ਬਹਾ ਕੇ ਪ੍ਰਬੰਧਕਾਂ ਕੋਲ ਲੈ ਗਿਆ, ਆਖਿਆ ਲਓ ਤੁਹਾਡਾ ਸਰੋਪਾ, ਉੱਥੇ ਤਾਂ ਚੱਲਿਆ ਨਹੀਂ ਪੈਟਰੋਲ ਪੰਪ, ਉਵੇਂ ਹੀ ਵਾਪਸ। ਤੇ ਚਲੋ ਮਾਇਆ ਮੰਗਣੀ ਵੀ ਨਹੀਂ ਚਾਹੀਦੀ, ਇਹ ਵੀ ਕੰਮ ਹੈ ਮਾੜਾ, ਧਿਆਨ ਦੇਣਾ। ਮਾਇਆ ਮੂੰਹੋਂ ਮੰਗਣੀ ਜਿਹੜੀ ਆ, ਮੈਂ ਇਸ ਗੱਲ ਦੇ ਹੱਕ ਵਿੱਚ ਨਹੀਂ, ਭਾਵੇਂ ਕੋਈ ਵੀ ਪ੍ਰਚਾਰਕ ਆ, ਮੂੰਹੋਂ ਮੰਗਣਾ ਨਹੀਂ ਚਾਹੀਦਾ ਕਿਸੇ ਨੂੰ ਵੀ। ਪਰ ਜਿਹੜੇ ਪ੍ਰਚਾਰਕ ਆਮ ਕਰਕੇ ਪਿੰਡਾਂ ਵਿੱਚ ਘਰਾਂ ਵਿੱਚ ਵੇਖਦੇ ਹੋ, ਸਕੂਟਰਾਂ ਤੇ ਵਾਜੇ ਧਰੇ ਜਾਂ ਹੋਰ, ਸਾਨੂੰ ਜ਼ਰੂਰ ਉਹਨਾਂ ਦਾ ਜਿੰਨਾ ਕੁ ਯੋਗ ਹੋਵੇ ਖਰਚਾ ਦੇਣਾ ਚਾਹੀਦਾ, ਸਾਡਾ ਫਰਜ਼ ਬਣਦਾ। ਵੈਸੇ ਅੱਜ ਕੱਲ੍ਹ ਤੇ ਆਪਾਂ ਕੀ, ਉਹ ਪਹਿਲਾਂ ਹੀ ਬੰਨਾ ਹੁੰਦਾ ਵੀ ਇੰਨੇ ਲੈਣੇ ਨੇ ਤੇ ਜਾਣਾ ਹੀ, ਫੇਰ ਅੱਜ ਕੱਲ੍ਹ ਤੇ ਕੰਮ ਹੋਰ ਹੋ ਗਿਆ ਨਾ। ਉਹ ਇੱਕ ਕਥਾ ਸੁਣੀ ਮੈਂ ਕਿਸੇ ਦੀ, ਉਹ ਕਥਾ ਚ ਕਹਿੰਦੇ ਆ, ਕਥਾ ਚ ਉਹਨਾਂ ਨੇ ਵੇਖਿਆ ਵੀ ਕੋਈ ਮਾਇਆ ਲੈ ਕੇ ਆਉਂਦਾ ਹੀ ਨੀ ਸਟੇਜ ਵੱਲ ਕਥਾ ਕਰਨ। ਉਹ ਫਿਰ ਲੱਗ ਪੈ ਗਏ, ਉਹ ਕਹਿੰਦੇ ਮੇਰੀ ਆਵਾਜ਼ ਕਿੱਥੋਂ ਤੱਕ ਸੁਣਦੀ ਹੈ। ਇੱਕ ਕਹਿੰਦਾ ਵਿੱਚੋਂ ਹੀ, ਬਹੁਤ ਦੂਰ ਤੱਕ ਸੁਣਦੀ ਹੈ ਮੈਨੂੰ। ਕਹਿੰਦੇ ਲੱਗਦੇ ਨੇ ਵੀ ਤੁਹਾਨੂੰ ਸੁਣਦੀ ਹੈ। ਕਹਿੰਦੇ ਨਹੀਂ ਜੀ ਸੁਣਦੀ ਆ। ਅਗਲੇ ਉਹ ਤੁਹਾਨੂੰ ਸੁਣਦੀ ਹੈ? ਕਹਿੰਦੇ ਜੀ ਸੁਣਦੀ ਹੈ। ਪਿਛਲੇ ਸਾਨੂੰ ਵੀ ਸੁਣਦੀ ਹੈ। ਅੱਛਾ ਦੱਸੋ ਖਾਂ ਬਾਹਰ ਕਿੱਥੇ ਤੱਕ ਜਾਂਦੀ ਹੈ? ਇੱਕ ਬੋਲਿਆ ਉਹ ਫਲਾਣੇ ਚੌਂਕ ਤੱਕ ਜਾਂਦੀ ਹੈ। ਦੂਜੇ ਨੂੰ ਪੁੱਛਿਆ ਤੂੰ ਦੱਸ? ਉਹ ਨਹੀਂ ਜੀ ਉਹ ਫਲਾਣੇ ਹਸਪਤਾਲ ਤੱਕ ਜਾਂਦੀ ਹੈ, ਹੋਸਪਿਟਲ ਤੱਕ। ਇੱਕ ਹੋਰ ਬੋਲਿਆ ਨਹੀਂ ਜੀ ਬਾਹਰਲੇ ਰੋਡ ਤੱਕ ਵੀ ਜਾਂਦੀ ਹੈ। ਉਹ ਕਹਿੰਦੇ ਭੋਲਿਓ ਮੇਰੀ ਆਵਾਜ਼ ਏਡੀ ਦੂਰ ਤੱਕ ਜਾਂਦੀ ਆ ਤੇ ਤੁਹਾਡੀ ਬਾਂਹ, ਤੁਹਾਡਾ ਹੱਥ ਜੇਬ ਤੱਕ ਵੀ ਨਹੀਂ ਜਾਂਦਾ। ਤੁਹਾਡਾ ਲੈ ਇਹ ਕਾਹਦੀ ਖੁਸ਼ੀ ਚ ਕਰ ਰਹੇ ਨੇ ਬਈ? ਇਹ ਤਾਂ ਮੈਂ ਆਪ ਜੀ ਦੇ ਬਚਨ ਸਾਂਝਾ ਕਰ ਰਿਹਾ ਵੀ ਉਹ ਪ੍ਰਚਾਰਕ ਨੇ ਜਿਹੜੇ ਧਿਆਨ ਦੇਣਾ, ਉਹ ਆਖੇ ਜੀ ਤੁਹਾਡੀ ਮੇਰੀ ਆਵਾਜ਼ ਏਡੀ ਦੂਰ ਤੱਕ ਜਾਂਦੀ ਹੈ, ਤੁਹਾਡਾ ਹੱਥ ਜੇਬ ਤੱਕ ਨਹੀਂ ਜਾਂਦਾ। ਕਈ ਇੱਦਾਂ ਢੰਗ ਨੇ ਮਾਇਆ ਦੇ, ਪਰ ਗੁਰਮੁਖੋ ਮਾਇਆ ਜਿਹੜੀ ਆ ਮੂੰਹੋਂ ਮੰਗਣੀ ਇਹ ਤੇ ਨਹੀਂ ਕੰਮ ਠੀਕ, ਪਰ ਜਿਹੜਾ ਸਾਡਾ ਸਭ ਦਾ ਫਰਜ਼ ਬਣਦਾ ਜਿਹਨੇ ਮਿਹਨਤ ਕੀਤੀ ਆ, ਜਿਹਨੇ ਕਿਸੇ ਉਸਤਾਦ ਕੋਲ ਰਹਿ ਕੇ ਮਾਰਾਂ ਖਾਧੀਆਂ ਨੇ, ਤੇ ਫਰਜ਼ ਬਣਦਾ ਵੀ ਅਸੀਂ ਉਹਨਾਂ ਦਾ ਸਤਿਕਾਰ ਕਰੀਏ। ਕਿਸੇ ਨੇ 5-4 ਸਾਲ ਕਿਤੇ ਟ੍ਰੇਨਿੰਗ ਕੀਤੀ, 15,000-20,000 ਮਹੀਨੇ ਦਾ ਲੈ ਰਿਹਾ, ਤੇ ਕਈ ਇੱਦਾਂ ਦੇ ਹੈ ਸਾਡੇ ਬੜੇ ਬੜੇ ਤਕੜੇ ਰਾਗੀ, ਬੜੇ ਬੜੇ ਤਕੜੇ ਕਥਾ ਵਾਚਕ, ਜੇ ਉਹਨਾਂ ਦੇ ਘਰ ਦਾ ਮਾਹੌਲ ਵੇਖੋਗੇ ਨਾ ਤੇ ਇੱਕ ਵੇਲੇ ਦਾ ਪ੍ਰਸ਼ਾਦਾ ਮਸਾਂ ਪੱਕਦਾ। ਕਈ ਇੱਦਾਂ ਦੇ ਹੈ, ਸਾਡਾ ਫਰਜ਼ ਅਸੀਂ ਸਾਂਭੀਏ ਇੱਦਾਂ ਦੇ ਵਿਦਵਾਨਾਂ ਨੂੰ, ਪ੍ਰਚਾਰਕਾਂ ਨੂੰ। ਤਾਂ ਕਰਕੇ ਤੇ ਅੱਜ ਪਖੰਡ ਦੇ ਡੇਰੇ ਉਹ ਵੇਖਦੇ ਨੇ ਜਿਹੜਾ ਚੰਗਾ ਬੋਲਣ ਜਾਣਦਾ ਉਹਨੂੰ ਖਰੀਦ ਲੈਂਦੇ ਨੇ, ਜਿਹਦੀ ਗੱਲ ਦੇ ਵਿੱਚ ਅਸਰ ਹੈ, ਕਸ਼ਿਸ਼ ਹੈ ਜਿਹਦੇ ਕੋਲ, ਵੇਖਦੇ ਨੇ ਪ੍ਰਚਾਰਕ ਚੰਗਾ ਬਾਣੀ ਬੜੀ ਕੰਠੇ ਇਹਨੂੰ, ਉਹਨੂੰ ਖਰੀਦ ਲੈਣਗੇ, ਫਿਰ ਆਪਣਾ ਚੇਲਾ ਬਣਾਉਣਗੇ, ਘਰ ਵੀ ਦੇਣਗੇ, ਗੱਡੀ ਵੀ ਦੇਣਗੇ, ਲੈ ਭਾਈ, ਫਿਰ ਉਹ ਪ੍ਰਚਾਰ ਉਹਨਾਂ ਦਾ ਕਰਦੇ ਨੇ, ਗੱਲਾਂ ਨਹੀਂ ਕਰਨ ਦਿੰਦੇ, ਇੱਦਾਂ ਦੀਆਂ ਬਾਣੀ ਦੀਆਂ ਪੰਗਤੀਆਂ ਪੜ੍ਹਦੇ ਨੇ, ਤੁਸੀਂ ਹੈਰਾਨ ਹੋ ਜਾਓਗੇ ਵੀ ਇਹਨਾਂ ਨੂੰ ਇੰਨਾ ਗਿਆਨ ਕਿੱਥੋਂ ਹੋ ਗਿਆ, ਉਹ ਹੈ ਸਾਡੇ ਹੀ ਨਹੀਂ, ਸਾਡੇ ਚੋਂ ਗਏ ਨੇ, ਫਿਰ ਉੱਧਰ ਉਲਟ ਗਏ, ਕਿਉਂਕਿ ਅਸੀਂ ਸਾਂਭ ਨਹੀਂ ਸਕੀ ਸਾਡੀ ਕੌਮ। ਲੋਕ ਲੋਕ ਬੇਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ, ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ, ਬੇਗਿਆਤ ਲੋਕ ਪਖੰਡ ਦਾ ਮੁੱਲ ਪਾਉਣਗੇ, ਪਰ ਫਕਰਾਂ ਦੇ ਰਾਗ ਦੇ ਸਰੋਤੇ ਵਿਰਲੇ ਹੁੰਦੇ ਨੇ ਜਿਹੜੇ ਗੁਣ ਵੇਖਦੇ। ਇਹ ਜ਼ਰੂਰੀ ਬੇਨਤੀ ਹੈ, ਗੁਣਾਂ ਦੀ ਸਾਂਝ ਕਰੋ। ਉਹ ਹੁਣ ਗਿਆ ਸੀ ਗੁਰੂ ਗੋਬਿੰਦ ਸਿੰਘ ਦਾ ਬਚਨ ਮੰਨ ਕੇ, ਬਚਨ ਮੰਨੋ ਮੰਨੋ, ਗਾਉਂਦੇ ਰਹੀਏ, ਘਾਟਾ ਕਿਸੇ ਗੱਲ ਦਾ ਨਹੀਂ ਰਹਿੰਦਾ, ਮਹਾਰਾਜ ਦੀ ਕਿਰਪਾ ਹੋ ਜਾਂਦੀ। ਤੇ ਹੁਣ ਧਿਆਨ ਦੇਣਾ, ਜਦੋਂ ਕਹਿੰਦੇ ਆਇਆ ਨਾ ਵਾਪਸ, ਫਿਕਰ ਲੱਗਿਆ ਮੇਰੇ ਪਰਿਵਾਰ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। 2 ਸਾਲ ਲਾ ਕੇ ਕਥਾ ਕਰਕੇ ਜਦੋਂ ਮੁੜ ਕੇ ਆਇਆ ਨਾ, ਉਹਨਾਂ ਨੇ ਸਿਰ ਪਾਉ ਦਿੱਤਾ, ਘਰ ਆਇਆ ਤੇ ਕਹਿੰਦਾ ਬੱਚੇ ਤੇ ਭੁੱਖੇ ਮਰ ਗਏ ਹੋਣਗੇ, ਪਤਾ ਨੀ ਕਿੰਨਾ ਕੁ ਕਲੇਸ਼ ਕਰਨਗੇ, ਵੀ ਤੂੰ ਕਿੱਥੇ ਤੁਰ ਗਿਆ ਸਾਂ, ਮੁੜਿਆ ਹੀ ਨਹੀਂ। ਜਦੋਂ ਗਿਆ ਘਰ ਤੇ ਵੱਡਾ ਮੁੰਡਾ ਚੀਕਾਂ ਲੱਗ ਪਿਆ ਮਾਰਨ, ਵੇਖ ਕੇ ਚੀਕਾਂ ਹੀ ਮਾਰੀ ਜਾਏ, ਮਾਂ ਅੰਦਰੋਂ ਆਈ, ਉਹ ਕਹਿੰਦੀ ਇਹ ਮੁੰਡਿਆ ਰੋਨਾ ਕਿਉਂ ਹੈ, ਹੋਇਆ ਕੀ ਤੈਨੂੰ? ਕਹਿੰਦੇ ਬੇਬੇ ਉਹ ਬਾਪੂ ਆ ਗਿਆ ਤਾਂ ਰੋਨਾ। ਅਗੇ ਬਾਪੂ ਆਇਆ ਤੇ ਖੁਸ਼ ਹੋ, ਤੂੰ ਰੋਣ ਲੱਗ ਪਿਆ? ਕਹਿੰਦੇ ਜਦੋਂ ਰਹਿੰਦਾ ਸੀ ਭੁੱਖੇ ਮਰਦੇ ਸਾਂ, ਜਦੋਂ ਦਾ ਗਿਆ ਚੰਗੀ ਰੋਟੀ ਖਾਣ ਲੱਗੇ, ਹੁਣ ਫਿਰ ਭੁੱਖੇ ਮਰਾਂਗੇ, ਫਿਰ ਆ ਗਿਆ, ਕਿਉਂਕਿ ਹੁਣ ਗਾਂ ਵੀ ਆ ਗਈ ਹੈ ਤੇ ਘਰ ਵੀ ਪੱਕਾ ਹੋ ਗਿਆ, ਸੋਹਣੀ ਰੋਜੀ ਰੋਟੀ ਚੱਲ ਰਹੀ ਸੀ, ਫਿਰ ਆ ਗਿਆ। ਕਹਿੰਦੇ ਨੇ ਉੱਥੋਂ ਹੀ ਪੁੱਠਾ ਮੁੜ ਗਿਆ, ਉੱਥੋਂ ਹੀ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਢਹਿ ਪਿਆ ਜਾ ਕੇ। ਕਹਿੰਦਾ ਮਹਾਰਾਜ ਜੀ ਐਵੇਂ ਹੀ ਫਿਕਰ ਕਰੀ ਜਾਂਦਾ, ਤੇ ਸਤਿਗੁਰ ਕਹਿੰਦੇ ਨੇ ਉਹ ਗੱਲ ਸੁਣ ਗੁਰਸਿੱਖਾ, ਜੋ ਪੜ੍ਹਨਾ ਤੇ ਸੁਣਦਾ ਤੇ ਸੁਣਾਉਂਦਾ ਕੀ ਤੇਰੇ ਅੰਦਰ ਨਹੀਂ ਵਸਿਆ?
ਜੋ ਜਨ ਤੁਮਰੀ ਭਗਤ ਕਰੰਤੇ